ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਸੁਰਗ ਵਾਸਨਾ ਬਾਛੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੈ ਆਸ ਸੁਰਗ ਵਾਸਨਾ ਬਾਛੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨਹਿ ਨਾ ਕੀਜੈ ਆਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਗਿਆਨ ਸਰੂਪ ਸਤਿਗੁਰੂ ਸ਼ਬਦ ਸਤਿਗੁਰਾਂ ਦੇ ਪਾਵਨ ਗੋਦ ਵਿਖੇ ਜੁੜ ਬੈਠੇ ਸਮਰਥ ਮਾਈ ਭਾਈ ਸਿੱਖ ਸੰਤਾਨ ਭਾਗੀ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਐਸੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਤਿਗੁਰਾਂ ਨੇ ਆਪਣੀ ਸਤਸੰਗਤ ਰੂਪੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੀਆਂ ਲੋਰੀਆਂ ਪਿਆਰ ਭਰੀਆਂ ਸਾਨੂੰ ਸੁਣਾਈਆਂ ਨੇ, ਕੀਰਤਨ ਸੁਣਿਆ, ਰਹਿਰਾਸ ਸਾਹਿਬ ਸੁਣੀਆਂ। ਕਿਉਂਕਿ ਤੇਰੇ ਭਰੋਸੇ ਪਿਆਰੇ ਮੈਂ ਲਾਲ ਲੜਾਇਆ, ਭੁੱਲੇ ਚੁੱਕ ਕੇ ਬਾਰਕ ਤੂੰ ਹਰ ਪਿਤਾ ਮਾਇਆ। ਅਸੀਂ ਭੁੱਲ ਚੁੱਕ ਕਰਨ ਵਾਲੇ ਬੱਚੇ ਹਾਂ, ਬਾਰਕ ਹਾਂ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਔਰ ਕਲਯੁਗ ਦਾ ਜੋ ਭਿਆਨਕ ਸਮਾਂ ਹੈ, ਸਾਹਿਬਾਂ ਨੇ ਬਾਣੀ ਅੰਦਰ ਕਹਿ ਦਿੱਤਾ ਹੈ ਕਿ ਸਾਰਿਆਂ ਦਾ ਚਿੱਤ ਬਾਣੀ ਵਿੱਚ ਨਹੀਂ ਲੱਗੇਗਾ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਵੇਗੀ ਉਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਸ਼ਬਦ ਨਾਲ ਜੁੜਨਗੇ। ਕਿਉਂਕਿ ਕਲਯੁਗ ਦਾ ਐਸਾ ਪ੍ਰਭਾਵ ਹੈ, ਸਾਹਿਬ ਕਹਿੰਦੇ ਨੇ ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਚੋਰਾਂ ਦੀ ਯਾਰਾਂ ਦੀ, ਜਿਹੜੇ ਪਰ ਇਸਤਰੀਆਂ ਦੇ ਅਤੇ ਪਰ ਇਸਤਰੀਆਂ ਬੰਦਿਆਂ ਨਾਲ ਜਿਹੜਾ ਸੰਬੰਧ ਰੱਖਦੀਆਂ ਨੇ ਉਹਨਾਂ ਦੀ ਸਭਾ ਲੱਗਿਆ ਕਰੂ। ਕਿਉਂਕਿ ਗੁਰਬਾਣੀ ਸੁਣਨੀ ਸੌਖੀ ਹੈ ਪਰ ਗੁਰਬਾਣੀ ਦੇ ਵਿਚਾਰ ਸੁਣਨੀ ਔਖੀ ਹੈ। ਕਿਉਂਕਿ ਗੁਰਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਚਾਹੇ ਗ੍ਰਿਸਤੀ ਹੈ, ਚਾਹੇ ਵਿਹੰਗਮ ਹੈ, ਚਾਹੇ ਕਿਸੇ ਵੀ ਕਿੱਤੇ ਵਿੱਚ ਹੈ। ਗੁਰਬਾਣੀ ਸੱਚ ਦਾ ਉਪਦੇਸ਼ ਦਿੰਦੀ ਹੈ। ਅਤੇ ਸਾਹਿਬ ਕਹਿ ਰਹੇ ਨੇ ਚੋਰਾਂ ਅਤੇ ਯਾਰਾਂ ਅਤੇ ਰੰਡੀਆਂ ਅਤੇ ਕੁੱਟਣੀਆਂ ਫੱਫੇ ਕੁੱਟਣੀਆਂ, ਫੱਫੇ ਕੁੱਟਣੀਆਂ ਵਰਗੇ ਪੁਰਸ਼, ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਇਹਨਾਂ ਦੀਵਾਨ ਸਭਾ ਲੱਗਿਆ ਕਰੂ, ਅੱਜ ਕਿਹਦਾ ਕੰਮ ਗਾੜ ਜਾਣਾ। ਫਿਰ ਵੇ ਦੀਨਾ ਕੀ ਦੋਸਤੀ, ਵੇ ਧਰਮੀਆਂ ਦੇ ਨਾਲ ਯਾਰੀ ਦੋਸਤੀ ਹੋਵੇਗੀ ਅਤੇ ਵੇ ਧਰਮੀਆਂ ਨਾਲ ਖਾਣਾ ਪੀਣਾ ਹੋਵੇਗਾ ਅਤੇ ਧਰਮ ਦੀ ਗੁਲਾਮੀ ਕਰਨਗੇ, ਧਰਮ ਨਾਲ ਪਿਆਰ ਨਹੀਂ ਕਰਨਗੇ। ਪੁੱਛਿਆ ਸੱਚੇ ਪਾਤਸ਼ਾਹ ਕਲਯੁਗ ਆਇਆ ਕਿਤਨਾ ਜਾਣੀਏ, ਸਾਹਿਬ ਕਹਿੰਦੇ ਨੇ ਕਿਤੇ ਦੇਸ਼ ਨਾ ਆਇਆ ਸੁਣੀਐ। ਕਲਯੁਗ ਇਹ ਨਹੀਂ ਸੁਣਿਆ ਜਾਂਦਾ ਵੀ ਲਿਸਟ ਦੇ ਵਿੱਚ ਆਇਆ ਜਾਂ ਫਲਾਣੇ ਥਾਂ ਆ ਗਿਆ। ਸੋ ਕਿਤੇ ਦੇਸ਼ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਉਹ ਤੀਰਥ ਬਣਾ ਕੇ ਵੀ ਨਹੀਂ ਬੈਠਾ ਵੀ ਪੁਜਾਰੀ ਹੋਵੇ ਕੋਈ, ਦਾਤਾ ਦਾਨ ਕਰੇ ਤੇ ਨਾ ਹੀ ਉਹ ਦਾਤਾ ਬਣ ਕੇ ਕਿਤੇ ਦਾਨ ਵੀ ਨਹੀਂ ਕਰ ਰਿਹਾ, ਮਹਿਲ ਉਸਾਰ ਨਾ ਬੈਠਾ, ਕਿਤੇ ਪੱਕੇ ਮਹੱਲ ਪਾ ਕੇ ਵੀ ਨਹੀਂ ਬੈਠਾ ਹੋਇਆ। ਫਿਰ ਕਿਰਪਾ ਕਰੋ ਦੱਸੋ ਕਿੱਥੇ ਆਇਆ, ਸਾਹਿਬ ਕਹਿੰਦੇ ਜੇ ਕੋ ਸੱਤ ਕਰੇ ਸੋ ਸ਼ੀਜੈ, ਜੇ ਕੋ ਸੱਤ ਪ੍ਰਤੱਗੀ ਹੋ ਜਾਵੇ ਮੈਂ ਸੱਚ ਬੋਲਣਾ ਉਹਨੂੰ ਸੱਚ ਨਹੀਂ ਬੋਲਣ ਦਿੰਦਾ। ਜੇ ਕੋਈ ਸੱਤ ਪ੍ਰਤੱਗੀ ਹੋ ਕੇ ਆਪਣੇ ਬਚਨ ਨੂੰ ਨਿਭਾਉਣ ਦਾ ਯਤਨ ਕਰੇ ਉਹਦਾ ਬਚਨ ਨਹੀਂ ਸਿਰੇ ਚੜ੍ਹਨ ਦਿੰਦਾ। ਜੇ ਕੋ ਸੱਤ ਕਰੇ ਸੋ ਸ਼ੀਜੈ, ਅਤੇ ਤਪ ਘਰ ਤਪ ਨਾ ਹੋਈ, ਤਪੀਆਂ ਦੇ ਘਰ ਤਪ ਨਹੀਂ ਹੋਣ ਦਿੰਦਾ, ਬੰਦਗੀ ਨਹੀਂ ਹੋਣ ਦਿੰਦਾ। ਜੇ ਕੋ ਨਾਮ ਲੈ ਬਦਨਾਮੀ, ਜੇ ਕੋ ਨਾਮ ਜਪਦਾ ਤੇ ਲੋਕ ਉਹਦੀ ਬਦਨਾਮੀ ਕਰਦੇ, ਵੱਡਾ ਭਗਤ ਬਣਿਆ ਫਿਰਦਾ ਹੀ। ਕਲ ਕੇ ਲੱਖਣ ਇਹੀ, ਇਹ ਕਲਯੁਗ ਦੇ ਲੱਛਣ ਨੇ, ਇਹ ਕਲਯੁਗ ਦੇ ਚਿੰਨ੍ਹ ਨੇ। ਪਰ ਜਿਹੜੇ ਗੁਰੂ ਕੀ ਸੰਗਤ ਦਾ ਆਸਰਾ ਲੈਂਦੇ ਨੇ, ਸੱਤ ਸੰਗਤ ਵਿੱਚ ਆਉਂਦੇ ਨੇ, ਜਿਸ ਤਰ੍ਹਾਂ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਪੁੜਾਂ ਦੀ ਮਾਰ ਤੋਂ ਬਚ ਜਾਂਦੇ ਨੇ, ਉਹ ਉਹਨਾਂ ਦਾ ਕਲਯੁਗ ਤੇ ਕਲਯੁਗ ਦਾ ਉਹਨਾਂ ਤੇ ਫਿਰ ਪ੍ਰਭਾਵ ਨਹੀਂ ਪੈਂਦਾ ਜਿਹੜੇ ਗੁਰੂ ਕੀ ਸੰਗਤ ਕਰਨ ਵਾਲੇ ਨੇ ਔਰ ਗੁਰੂ ਦਾ ਆਸਰਾ ਲੈਣ ਵਾਲੇ ਨੇ। ਨਹੀਂ ਤੇ ਕਲਯੁਗ ਤਾਂ ਆਪਣਾ 24 ਘੰਟੇ ਪ੍ਰਭਾਵ ਪਾਈ ਰੱਖਦਾ ਹੈ, ਸਿੱਧਾ ਕੰਮ ਤੇ ਕਰਨ ਨਹੀਂ ਨਾ ਦਿੰਦਾ। ਜੇ ਗੁਰੂ ਦੇ ਹੋ ਜਾਈਏ, ਗੁਰੂ ਦਾ ਆਸਰਾ ਤੱਕ ਲਈਏ ਤੇ ਇਹਨੂੰ ਫਿਰ ਖਾਲੀ ਹੱਥੀ ਮੁੜਨਾ ਪੈਂਦਾ ਹੈ, ਫਿਰ ਇਹ ਕੁਝ ਵਿਗਾੜ ਨਹੀਂ ਸਕਦਾ। ਜਿੰਨੇ ਕੁ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿ ਸਤਿਗੁਰਾਂ ਨੇ ਐਸੇ ਭਿਆਨਕ ਸਮੇਂ ਦੇ ਅੰਦਰ ਸਾਨੂੰ ਆਪਣੀ ਗੋਦ ਦਾ ਨਿੱਘ ਮਾਣਨ ਦਾ ਸਮਾਂ ਦਿੱਤਾ ਹੈ ਔਰ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਅਸੀਂ ਗੁਰੂ ਦੀਆਂ ਵਿਚਾਰਾਂ ਸੁਣਦੇ ਨੇ। ਇਹਦੇ ਚੰਗਾ ਕਰਮ ਕੀ ਹੋ ਸਕਦਾ ਹੈ? ਗੁਰੂ ਕੀ ਕਥਾ ਸੁਣਨੀ, ਕੀਰਤਨ ਸੁਣਨਾ, ਇਹਦੋਂ ਕੋਈ ਚੰਗਾ ਹੋਰ ਕਰਮ ਨਹੀਂ ਹੋ ਸਕਦਾ। ਬਹੁਤ ਵੱਡਾ ਕਰਮ ਹੋਵੇ ਤਾਂ ਮਿਲਦਾ, ਤਾਂ ਐਸਾ ਸਮਾਂ ਪ੍ਰਾਪਤ ਹੁੰਦਾ ਤੇ ਗੁਰੂ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਗਰੀਬ ਨਿਵਾਸ ਸਤਿਗੁਰੂ ਜੀ ਸਾਨੂੰ ਸਰਬ ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਖਸ਼ਿਆ ਔਰ ਚੌਜੀ ਪ੍ਰੀਤਮ ਸਤਿਗੁਰਾਂ ਨੇ, ਜਿੱਥੇ ਸਤਿਗੁਰਾਂ ਨੇ ਸਾਰੇ ਸਰੂਪਾਂ ਦੀ ਬਾਣੀ ਲਿਖੀ ਹੈ, ਪਹਿਲੇ ਸਰੂਪ, ਦੂਸਰੇ ਸਰੂਪ, ਉੱਥੇ 15 ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਹੈ। ਭਗਤ ਨੂੰ ਕਿਹਾ ਜਾਂਦਾ ਹੈ, ਸੰਸਕ੍ਰਿਤ ਦਾ ਸ਼ਬਦ ਹੈ ਵੈਸੇ ਭਗਤ, ਪੰਜਾਬੀ ਵਿੱਚ ਇਹਦਾ ਅਰਥ ਬਣਦਾ ਹੈ ਭਾਵ ਅੰਕਤ। ਜਿਹਦੇ ਅੰਦਰ ਪਰਮੇਸ਼ਰ ਦਾ ਪਿਆਰ ਟਿਕ ਗਿਆ ਹੋਵੇ ਉਹਨੂੰ ਕਹਿੰਦੇ ਨੇ ਭਗਤ। ਜਿਹਨਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਈ ਹੈ, ਜਿਹਨਾਂ ਦੇ ਰੋਮ ਰੋਮ ਵਿੱਚੋਂ ਪਿਆਰ ਦੇ ਫੁਹਾਰੇ ਫੁੱਟੇ ਨੇ, ਰੋਮ ਰੋਮ 'ਚੋਂ ਰੱਬ ਦਾ ਪਿਆਰ ਫੁੱਟਿਆ ਹੈ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਰਜ ਕੀਤੀ ਹੈ। ਆਓ ਲੜੀਵਾਰ ਕਥਾ ਨਿਤਾ ਪ੍ਰਤੀ ਆਪ ਸਿੱਖ ਸੰਗਤਾਂ ਸੁਣਦੇ ਹੋ, ਰਲ ਮਿਲ ਕੇ ਆਪਾਂ ਵਿਚਾਰ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਪਾਂ ਸਾਰਿਆਂ 'ਤੇ। ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਚੱਲ ਰਹੀ ਹੈ ਗੌੜੀ ਰਾਗ ਦੇ ਅੰਦਰ। ਗਰੀਬ ਨਿਵਾਸ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਵਿਚਾਰ ਕੇ ਆਪਾਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ ਰਹੇ ਨੇ। ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਸਹਿਤ ਸਰਵਣ ਕਰੋ ਜੀ।
ਗੌੜੀ ਪੂਰਬੀ ਸੁਰਗ ਵਾਸ ਨਾ ਬਾਛੀਐ, ਦਰੀਐ ਨਾ ਨਰਕ ਨਿਵਾਸ।
ਕਬੀਰ ਸਾਹਿਬ ਕਹਿੰਦੇ ਨੇ ਐ ਸੰਸਾਰੀ ਲੋਕੋ, ਸੁਰਗ ਵਾਸ ਨਾ ਬਾਛੀਐ, ਤੁਸੀਂ ਦੁਨੀਆਂ ਦੇ ਅੰਦਰ ਰਹਿੰਦੇ ਹੋਏ ਇਹ ਮਨ ਵਿੱਚ ਕਦਾ ਚਿੱਤ ਨਾ ਵਿਚਾਰ ਲਿਆਇਓ ਕਿ ਸਾਨੂੰ ਸੁਰਗ ਵਿੱਚ ਵਾਸਾ ਮਿਲ ਜਾਵੇ। ਕਬੀਰ ਸਾਹਿਬ ਕਹਿੰਦੇ ਅਸੀਂ ਵੀ ਇੱਛਾ ਨਹੀਂ ਕਰਦੇ ਕਿ ਸਵਰਗਾਂ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਕਿਉਂਕਿ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕੀ ਮੈਂ ਕਵਾਂ ਜੋ ਰੱਬ ਦੇ ਚਰਨ ਕਮਲਾਂ ਦੀ ਮੌਜ ਹੈ ਨਾ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਚਰਨ ਕਮਲਾਂ ਦੀ ਪ੍ਰੀਤੀ ਜਿਹੜੀ ਹੈ ਨਾ, ਚਰਨ ਕਮਲਾਂ ਦਾ ਜਿਹੜਾ ਪਿਆਰ ਹੈ, ਚਰਨ ਕਮਲਾਂ ਦਾ ਧਿਆਨ ਹੈ, ਇਹਦਾ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਜਦੋਂ ਸਾਡੇ ਵਿਅਕਤੀਗਤ ਗੁਰੂ ਸੀ, 10 ਸਰੀਰ ਧਾਰੇ ਨੇ, ਸਿੱਖ ਸੰਗਤਾਂ ਯਾਦ ਕਰਦੀਆਂ ਸੀ, ਸੱਚੇ ਪਾਤਸ਼ਾਹ ਚਰਨ ਪਾਉਂਦੇ ਸੀ, ਉਦੋਂ ਚਰਨ ਸੀ ਜਿਨ੍ਹਾਂ ਨਾਲ ਕਦੀ ਮੱਕਾ ਫਿਰਿਆ ਸੀ, ਅੰਗੋਂ ਪਕੜ ਘਸੀਟਿਆ ਫਿਰਿਆ, ਮੱਕਾ ਕਲਾ ਦਿਖਾਈ, ਉਹ ਚਰਨ ਜਿਨ੍ਹਾਂ ਦਾ ਤੁਲਸਾ ਦਾਸੀ ਨੇ ਧਿਆਨ ਧਾਰ ਲਿਆ ਚੱਟੇ ਸੀ ਤੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਸੀ, ਉਹ ਚਰਨ ਜਿਨ੍ਹਾਂ ਨੂੰ ਭਾਈ ਗੋਂਦੇ ਨੇ ਕਾਬਲੇ ਵਿੱਚ ਬੈਠਿਆ ਧਿਆਨ ਨਾਲ 7ਵੇਂ ਪਾਤਸ਼ਾਹ ਦੇ ਚਰਨ ਪਕੜ ਲਏ ਸੀ, ਉਹ ਚਰਨ ਜਿਨ੍ਹਾਂ ਦਾ ਦੇਵੀ ਦਾਸ ਨੇ ਧਿਆਨ ਧਾਰਿਆ ਸੀ, ਤੱਪੀਆਂ ਸਲਾਈਆਂ ਅੱਖਾਂ 'ਚ ਫੇਰਨ ਲੱਗੇ ਸੀ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਿਆਨ ਧਾਰਿਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਤੱਪੀਆਂ ਸਲਾਈਆਂ ਫਿਰ ਗਈਆਂ। ਜਦੋਂ ਆਇਆ ਨਾ ਤੇ ਸਤਿਗੁਰਾਂ ਬਸਤਰ ਲੈ ਕੇ ਬਰਾਜੇ ਹੋਏ ਸੀ ਤੇ ਚਰਨਾਂ 'ਚੋਂ ਖੂਨ ਵਗ ਰਿਹਾ ਸੀ। ਕਹਿੰਦਾ ਸੱਚੇ ਪਾਤਸ਼ਾਹ ਕੀ ਗੱਲ ਹੋਈ, ਖੂਨ ਬੜਾ ਵਗਦਾ ਹੈ। ਸੱਸ ਕੇ ਕਹਿਣ ਲੱਗੇ ਦੇਵੀ ਦਾਸ ਆਪੇ ਤਾਂ ਧਿਆਨ ਧਾਰਦਾ ਹੈ ਤੇ ਆਪੇ ਪੁੱਛਦਾ ਕੀ ਹੋਇਆ। ਉਹ ਤੱਤੀਆਂ ਸਲਾਈਆਂ ਜਿਹੜੀਆਂ ਤੇਰੀਆਂ ਅੱਖਾਂ 'ਚ ਫਿਰਣੀਆਂ ਸੀ, ਅਸੀਂ ਆਪਣੇ ਚਰਨਾਂ ਵਿੱਚ ਲੈਣੀਆਂ ਨੇ। ਅੱਜ ਸਾਡਾ ਵਿਅਕਤੀਗਤ ਗੁਰੂ ਨਹੀਂ, ਸਾਡਾ ਸ਼ਬਦ ਗੁਰੂ ਹੈ ਤੇ ਲੋਕ ਕਹਿੰਦੇ ਨੇ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ। ਕਈ ਸ਼ੰਕਾ ਵੀ ਕਰਦੇ। ਸਾਨੂੰ ਹਰ ਇੱਕ ਗੱਲ ਦਾ ਉੱਤਰ ਗੁਰਬਾਣੀ ਵਿੱਚੋਂ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ? ਜਿਹੜੇ ਗੁਰੂ ਦੇ ਸ਼ਬਦ ਨੇ, ਗੁਰੂ ਦੇ ਚਰਨ ਨੇ। ਕਿਉਂਕਿ ਗਰੀਬ ਨਿਵਾਸ ਸਤਿਗੁਰਾਂ ਦੇ ਬਾਣੀ ਦੇ ਚਰਨ ਨੇ, ਨਿਰਗੁਣ ਦੇ ਚਰਨ ਨੇ। ਜਿਸ ਤਰ੍ਹਾਂ ਚਿੱਤ ਚਰਨ ਨਾਮ, ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾਉਣਾ, ਚਰਨਾਂ ਨੂੰ ਟਿਕਾਉਣਾ, ਨਿਰਗੁਣ ਦੇ ਚਰਨ ਨੇ। ਬਾਣੀ ਦੇ ਚਰਨ ਕਿਹੜੇ ਨੇ? ਚਰਨ ਕਮਲ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਿਹੜਾ ਸਤਿਗੁਰਾਂ ਦੇ ਸ਼ਬਦ ਨੇ, ਚਰਨ ਕਮਲ ਨੇ, ਇਹਨੂੰ ਹਿਰਦੇ ਅੰਦਰ ਟਿਕਾਉਣਾ, ਇਹ ਗੁਰੂ ਦੇ ਚਰਨਾਂ ਦਾ ਧਿਆਨ ਧਾਰਨਾ ਹੈ। ਤੇ ਕਬੀਰ ਸਾਹਿਬ ਕਹਿੰਦੇ, ਭਾਈ ਮੈਂ ਤਾਂ ਪਿੱਛਾ ਨਹੀਂ ਕਰਦਾ, ਮੈਂ ਤਾਂ ਪਰਮੇਸ਼ਰ ਵੱਲ ਧਿਆਨ ਜੋੜ ਕੇ ਰੱਖਦਾ ਹੈ। ਇਸ ਕਰਕੇ ਸੁਰਗ ਵਾਸ਼ਨਾ ਬੰਚ ਗਿਆ, ਡਰ ਗਿਆ ਨਰਕ ਨਿਵਾਸ, ਤੇ ਨਰਕਾਂ ਵਿੱਚ ਵਾਸਾ ਕਰਨ ਤੋਂ ਇਹਨਾਂ ਡਰਿਆ ਕਰੋ। ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਵੀ ਨਰਕਾਂ 'ਚ ਜਾਣਾ ਕਿ ਸਵਰਗਾਂ ਜਾਣਾ ਹੈ। ਗੁਰੂ ਅਮਰਦਾਸ ਜੀ ਜਦੋਂ ਸਰੀਰ ਛੱਡਣ ਲੱਗੇ ਨਾ, ਗੁਰੂ ਸਾਹਿਬ ਨੇ ਪਰਿਵਾਰ ਨੂੰ ਇਕੱਠਿਆਂ ਕੀਤਾ ਸੀ, ਆਪਾਂ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਭੋਗ ਪਾਉਣੇ ਆ ਤੇ ਸੱਦ ਪੜ੍ਹਦੇ ਹਾਂ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਆਪਣੇ ਹੁਕਮ ਵਿੱਚ ਪਰਿਵਾਰ ਨੂੰ ਸੱਦਿਆ, ਸਿੱਖ ਸੰਗਤਾਂ ਨੂੰ ਸੱਦਿਆ। ਤੇ ਗੁਰੂ ਨੇ ਆਖਿਆ ਸੀ, ਮਤ ਮੈਂ ਪਿੱਛੇ ਕੋਈ ਰੋਗ ਸੀ, ਮਤਾ ਮੇਰੇ ਸਰੀਰ ਛੱਡਣ ਤੋਂ ਬਾਅਦ ਰੋਇਓ ਕਿ ਅਮਰਦਾਸ ਮਰ ਗਿਆ, ਉਹ ਮਰ ਗਿਆ, ਪਿੱਟਿਓ ਨਾ, ਰੋਇਓ ਨਾ। ਮਹਾਰਾਜ ਫਿਰ ਕੀ ਕਰੀਏ? ਗੁਰੂ ਕਿਹਾ, ਸੋ ਮੈਂ ਮੂਲ ਨਾ ਪਾਇਆ, ਮੈਨੂੰ ਚੰਗਾ ਨਹੀਂ ਲੱਗਣਾ। ਫਿਰ ਕੀ ਕਰੀਏ? ਗੁਰੂ ਨੇ ਆਖਿਆ ਸੀ, ਮੈਂ ਪਿੱਛੇ ਕੀਰਤਨ ਕਰਿਓ, ਨਿਰਵਾਣ ਜੀਓ, ਨਿਰਬੰਧ ਪਰਮਾਤਮਾ ਦਾ ਕੀਰਤਨ ਕਰਿਓ। ਤੇ ਨਿਰਵਾਣ ਕੀਰਤਨ ਕੀ ਹੈ? ਜਿਹਦੇ ਵਿੱਚ ਮੰਗ ਕੋਈ ਨਹੀਂ ਵੀ ਸਾਡੇ ਬਜ਼ੁਰਗ ਨੂੰ ਸੱਚ ਖੰਡ ਲੈ ਜੀ, ਸਾਡੇ ਬਜ਼ੁਰਗ ਨੂੰ ਸਵਰਗਾਂ 'ਚ ਲੈ ਜੀ। ਗੁਰੂ ਕਹਿੰਦੇ, ਤੁਹਾਡੇ ਨਾਲ ਚੰਗੀ ਤਰ੍ਹਾਂ ਜਾਣਦਾ, ਮੈਨੂੰ ਕੋਲ ਰੱਖਣਾ ਹੈ ਕਿ ਸੰਸਾਰ ਵਿੱਚ ਭੇਜਣਾ ਕਿ ਕਿੱਥੇ ਕਰਨਾ, ਇਹ ਰੂਟੀ ਉਹਦੀ ਹੈ, ਸਾਡੀ ਨਹੀਂ। ਕਰਮ ਅਸੀਂ ਕਰਨੇ ਨੇ, ਫਲ ਉਹਨੇ ਦੇਣਾ। ਕਰਮ ਜਦੋਂ ਕਰ ਲਈਦਾ ਫਿਰ ਫਲ ਸਾਡੇ ਹੱਥ ਵਿੱਚ ਨਹੀਂ ਰਹਿ ਜਾਂਦਾ। ਕਰਮ ਅਸੀਂ ਕਰਦੇ ਹਾਂ, ਫਲ ਪਰਮਾਤਮਾ ਦਿੰਦਾ। ਇੱਕ ਵਾਰ ਮੁਹੰਮਦ ਸਾਹਿਬ ਨੂੰ ਵੀ ਹਜ਼ਰਤ ਅਲੀ ਨੇ ਪ੍ਰਸ਼ਨ ਕੀਤਾ ਸੀ। ਹਜ਼ਰਤ ਅਲੀ ਤੇ ਹਜ਼ਰਤ ਉਮਰ, ਇਹ ਦੋ ਖਲੀਫੇ ਹੋਏ ਨੇ, ਕਿ ਮੁਹੰਮਦ ਸਾਹਿਬ ਸਭ ਕੁਝ ਖੁਦਾ ਹੀ ਕਰਦਾ ਕਿ ਕੁਝ ਮੈਂ ਵੀ ਕਰਦਾ, ਸਭ ਕੁਝ ਖੁਦਾ ਦੇ ਵੱਸ ਹੈ ਕਿ ਕੁਝ ਮੇਰੇ ਵੀ ਵੱਸ ਹੈ। ਸਵਾਲ ਬੜਾ ਪੇਚੀਦਾਰ ਸੀ, ਪਰ ਪ੍ਰਤਕਸ਼ ਪ੍ਰਮਾਣ ਦਿੱਤਾ, ਕਹਿਣ ਲੱਗੇ ਤੂੰ ਤੇਰਾ ਸਮਝਣਾ ਨਹੀਂ। ਅਲੀ ਖਲੋਤਾ ਸੀ, ਮੁਹੰਮਦ ਸਾਹਿਬ ਬੈਠੇ ਸੀ, ਅਤੇ ਉਹਨੇ ਆਖਿਆ, ਅਲੀ ਇੱਕ ਲੱਤ 'ਤੇ ਖੜਾ ਹੋ ਜਾ। ਇੱਕ ਪੈਰ ਜ਼ਮੀਨ ਤੋਂ ਚੁੱਕ ਕੇ ਖਲੋ ਗਿਆ, ਕੁਝ ਮਿੰਟ ਲੱਗੇ, ਉਹ ਕਹਿੰਦੇ ਹੁਣ ਦੂਜਾ ਵੀ ਚੁੱਕ ਲਾ। ਕਹਿੰਦੇ ਤਾਂ ਗੈਰ ਕਾਨੂੰਨੀ ਗੱਲ ਹੈ ਨਾ, ਹੁਣ ਜ਼ਮੀਨ 'ਤੇ ਖਲੋਣਾ ਅਤੇ ਦੋ ਪੈਰਾਂ 'ਤੇ ਖਲੋਣਾ ਹੈ, ਅਤੇ ਜੇ ਇੱਕ ਚੁੱਕਿਆ ਤਾਂ ਦੂਜਾ ਥੋੜ੍ਹਾ ਚੁੱਕ ਸਕਦਾ। ਮੁਹੰਮਦ ਸਾਹਿਬ ਕਹਿੰਦੇ, ਫਿਰ ਕੀ ਕਰੇਗਾ? ਕਹਿੰਦਾ, ਜੇ ਦੂਸਰਾ ਚੁੱਕਣਾ ਤਾਂ ਪਹਿਲਾਂ ਮੈਂ ਜ਼ਮੀਨ 'ਤੇ ਲਾਵਾਂਗਾ। ਉਸ ਵੇਲੇ ਮੁਹੰਮਦ ਸਾਹਿਬ ਕਹਿਣ ਲੱਗੇ, ਮੈਂ ਤੈਨੂੰ ਇਹ ਵੀ ਸੀ ਕਿਹਾ, ਖੱਬਾ ਚੁੱਕ ਜਾਂ ਸੱਜਾ ਚੁੱਕ ਕੇ ਤੇਰੀ ਚੋਣ, ਹੁਣ ਜੇ ਦੂਸਰਾ ਚੁੱਕਣਾ ਤਾਂ ਪਹਿਲਾਂ ਤੈਨੂੰ ਜ਼ਮੀਨ 'ਤੇ ਲਾਉਣਾ ਪਵੇਗਾ। ਇਸੇ ਤਰ੍ਹਾਂ ਕਰਮਾਂ ਦੀ ਚੋਣ ਬੰਦਾ ਆਪ ਕਰਦਾ ਕਿ ਕਿਹੜੇ ਕਰਮ ਕਰਨੇ ਨੇ, ਪਰ ਬਾਅਦ ਵਿੱਚ ਫਲ ਦੀ ਜ਼ਿੰਮੇਵਾਰੀ ਬੰਦੇ ਦੇ ਹੱਥ ਵਿੱਚ ਨਹੀਂ ਰਹਿ ਜਾਂਦੀ, ਉਹ ਫਿਰ ਪਰਮਾਤਮਾ ਦੇ ਹੱਥ ਵਿੱਚ ਹੈ। ਵੈਸੇ ਮਨੁੱਖਾ ਜਿਹੜਾ ਸਰੀਰ ਹੈ ਨਾ, ਇਹਨੂੰ ਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਆਖਿਆ ਵੀ 84 ਲੱਖ ਜੀਅ ਜੂਣ ਦਾ ਸਰਦਾਰ ਹੈ, ਬਾਕੀ ਪਾਣੀ ਭਰਨ ਵਾਲੀਆਂ ਜੂਨਾਂ ਨੇ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਸਰਦਾਰ ਹੈ। ਇੰਜ ਕਹਿ ਲਓ, ਬਾਕੀ ਜੂਨਾਂ ਪਾਣੀ ਭਰਨ ਵਾਲੀਆਂ ਨੇ ਔਰ ਇਹ ਸਾਰਿਆਂ 'ਚੋਂ ਸਰਦਾਰ ਹੈ, ਅਤੇ ਅਸੀਂ ਕਿਸੇ ਦੀ ਰਾਏ ਨਹੀਂ ਵੈਸੇ ਲਈ ਕਿ ਸਾਡੇ ਬਾਰੇ ਕੀ ਖਿਆਲ ਹੈ ਮਨੁੱਖ ਬਾਰੇ। ਬਾਣੀ ਤਾਂ ਦੀ ਹੈ, ਪਰ ਮਨੁੱਖ ਉਹੋ ਜਿਹਾ ਹੋਵੇ ਵੀ ਤਾਂ ਹੈ ਨਾ ਵੀ ਜੇ ਸਰਦਾਰ ਅਤੇ ਸਰਦਾਰ ਬਣ ਕੇ ਰਹੇ। ਪਰ ਜਦੋਂ ਇਹ ਸਰਦਾਰ ਦੀ ਯਾਤਰਾ ਸ਼ੁਰੂ ਹੁੰਦੀ ਹੈ ਨਾ, ਉਦੋਂ ਬੜੇ ਗਾਜੇ ਵਾਜੇ ਨਾਲ ਇਹਦਾ ਸਤਿਕਾਰ ਕੀਤਾ ਜਾਂਦਾ ਜਦੋਂ ਜੰਮਦਾ। ਅਤੇ ਜਦੋਂ ਇਹ 84 ਲੱਖ ਜੀ ਜੂਣ ਦਾ ਸਰਦਾਰ ਦੁਨੀਆਂ ਛੱਡਣ ਲੱਗਦਾ ਨਾ, ਫਿਰ ਉਹ ਨਹੀਂ ਚਾਹ ਹੁੰਦਾ ਜਿਹੜਾ ਆਉਣ ਲੱਗਿਆ ਹੁੰਦਾ, ਫਿਰ ਉਹਨੇ ਧੋਣੇ ਨਾਲ ਵਿਦਾ ਕਰਦੇ ਹਾਂ। ਇਹਦਾ ਮਤਲਬ ਵੀ ਆਦ ਚੰਗਾ ਸੀ ਅਤੇ ਅੰਤ ਮਾੜਾ ਹੋਇਆ। ਕਦੇ ਵੇਖ ਕੇ ਕਹਿ ਦਿੱਤਾ ਲੋਕਾਂ ਨੇ, ਇਹ ਵਿਚਾਰਾ ਜੰਮਿਆ ਸੀ ਅੱਜ ਮਰਿਆ, ਜੇ ਨਾ ਜੰਮਦਾ ਤੇ ਨਾ ਮਰਦਾ। ਕਿਉਂਕਿ ਹਰ ਇੱਕ ਜਨਮ ਦੇ ਮਗਰ ਮੌਤ ਹੈ। ਕਿਤੇ ਮਰਦੇ ਬੰਦੇ ਨੂੰ ਵੇਖੋ ਕਿੰਨੇ ਤਰਲੇ ਲੈਂਦਾ, ਕੋਈ ਇਮਦਾਦ ਆਵੇ ਮੈਨੂੰ ਬਚਾ ਜਾਵੇ। ਤੇ ਬੰਦੇ ਨੇ ਜਿੰਨੇ ਕੁ ਦਰਵਾਜ਼ੇ ਲਾਏ ਨਾ ਵੀ ਮੈਂ ਕਾਲ ਤੋਂ ਬਚ ਜਾਵਾਂ, ਸਾਰੇ ਫੇਲ ਹੋ ਗਏ। ਇਹਨੇ ਧਨ ਦਾ ਦਰਵਾਜ਼ਾ ਵੀ ਲਾ ਕੇ ਵੇਖ ਲਿਆ ਵੀ ਮਾਇਆ ਸ਼ਾਇਦ ਚਾਰ ਛਿੱਲਣ ਜਾਂਦੇ ਹੋ ਜਾਣ ਤੇ ਸ਼ਾਇਦ ਬਚ ਜਾਵਾਂ। ਇਹਨੇ ਸਿਆਣਪ ਦਾ ਦਰਵਾਜ਼ਾ ਵੀ ਲਾਇਆ ਵੀ ਮੇਰੀ ਬੁੱਧੀ ਜ਼ਿਆਦਾ ਕੰਮ ਕਰੇ ਤੇ ਸ਼ਾਇਦ ਕਾਲ ਨੂੰ ਠੱਗ ਲਵਾਂ। ਇਸਨੇ ਫੌਜਾਂ ਦਾ ਤਾਕਤ ਦਾ ਦਰਵਾਜ਼ਾ ਵੀ ਲਾਇਆ ਵੀ ਸ਼ਾਇਦ ਮੈਂ ਬਚ ਜਾਵਾਂ। ਜਿੰਨੇ ਨੇ ਦਰਵਾਜ਼ੇ ਲਾਏ ਨਾ ਸਾਰੇ ਬੇਕਾਰ ਹੋ ਗਏ ਨੇ। ਸੰਬੰਧੀਆਂ ਦਾ ਦਰਵਾਜ਼ਾ ਵੀ ਲਾਇਆ ਕਿ ਰਿਸ਼ਤੇਦਾਰੀ ਪਰਿਵਾਰ ਜ਼ਿਆਦਾ ਹੋਵੇਗਾ ਤੇ ਸ਼ਾਇਦ ਮੇਰੀ ਮਦਦ ਹੋ ਜਾਵੇ, ਪਰ ਸਾਰੇ ਦਰਵਾਜ਼ੇ ਫੇਲ ਹੋ ਜਾਂਦੇ ਨੇ। ਇਹ ਹੈਰਾਨ ਹੋ ਜਾਂਦਾ ਜਦੋਂ ਮੌਤ ਆਉਂਦੀ ਹੈ, ਹੈਰਾਨ ਹੋ ਜਾਂਦਾ ਕਿ ਕਿੱਥੋਂ ਆ ਗਈ, ਮੈਂ ਤਾਂ ਪ੍ਰਬੰਧ ਬੜੇ ਤਕੜੇ ਕੀਤੇ ਸੀ, ਇਹ ਕਿੱਧਰੋਂ ਆ ਗਈ। ਪਰ ਇਹਨੂੰ ਪਤਾ ਨਹੀਂ ਮੌਤ ਦੀ ਪੁੜੀ ਪਰਮਾਤਮਾ ਨੇ ਅੰਦਰ ਛਪਾ ਕੇ ਰੱਖੀ ਹੈ। ਇਹ ਐਟਮ ਬੰਬ ਪਹਿਲਾਂ ਹੀ ਅੰਦਰ ਫਿੱਟ ਹੋ ਗਿਆ, ਇਹਨੇ ਟਾਈਮ ਨੂੰ ਚੱਲ ਜਾਵੇਗਾ। ਪਰ ਇਹ ਹੈਰਾਨ ਹੁੰਦਾ ਹੈ ਕਿਉਂਕਿ ਇਹਨੂੰ ਜੀਵਨ ਦੱਸਿਆ, ਇਹਨੂੰ ਮੌਤ ਨਹੀਂ ਦੱਸੀ। ਮੌਤ ਦਿਸਦੀ ਤੈਨੂੰ ਪਤਾ ਲੱਗ ਜਾਂਦਾ, ਜੀਵਨ ਨੂੰ ਵੇਹਦਾ, ਮੌਤ ਨੂੰ ਨਿਗਾਹ ਨਹੀਂ ਮਾਰਦਾ ਕਿ ਮੌਤ ਵੀ ਆਉਣੀ ਹੈ, ਮੌਤ ਭੁੱਲੀ ਹੋਈ। ਤੇ ਸਾਹਿਬ ਕਹਿੰਦੇ ਕਦੋਂ ਪਤਾ ਲੱਗਾ, ਫਰੀਦ ਸਾਹਿਬ ਕਹਿੰਦੇ ਨੇ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਜਦੋਂ ਐਂ ਕੜਕਾ ਕੇ ਹੱਡਾਂ ਚੋਂ ਕੱਢਿਆ ਨਾ ਸੂਖਮ ਸਰੀਰ ਨੂੰ, ਫਿਰ ਪਤਾ ਲੱਗਾ ਕਿ ਮੌਤ ਆ ਗਈ ਹੈ, ਜਾਣਾ ਪਿਆ। ਤਦੇ ਤਾਂ ਹਰ ਪ੍ਰਾਣੀ ਦੇ ਮਰਨ ਤੋਂ ਬਾਅਦ ਇਹ ਹਰ ਧਰਮ ਯਤਨ ਕਰਦਾ ਹੈ ਕਿ ਦੁਬਾਰਾ ਨਾ ਆ ਜਾਵੇ, ਇਹਦਾ ਕੋਈ ਪ੍ਰਬੰਧ ਕਰੋ, ਇਹ ਜੰਮਿਆ ਸੀ ਇਹ ਮਰਿਆ ਅੱਗੇ ਤੋਂ ਨਾ ਆਵੇ। ਕਈਆਂ ਧਰਮਾਂ ਦੇ ਵਿੱਚ ਇਹ ਗੱਲ ਤਾਂ ਨਹੀਂ ਕਿ ਦੁਬਾਰਾ ਆਵੇਗਾ। ਈਸਾਈ ਮਤ ਬਾਰੇ ਮੁਸਲਮਾਨੀ ਵੀਰ ਜਿਹੜੇ ਨੇ ਉਹਨਾਂ ਨੂੰ ਇਹ ਫਿਕਰ ਤਾਂ ਨਹੀਂ ਇਹ ਦੁਬਾਰਾ ਆਉਣਾ, ਪਰ ਇੱਕ ਫਿਕਰ ਹੈ ਦੋਜਕਾਂ ਵਿੱਚ ਨਾ ਚਲਿਆ ਜਾਵੇ। ਔਰ ਹਿੰਦੂ ਧਰਮ ਵਿੱਚ ਦੋ ਦਰਵਾਜ਼ੇ ਬੜੇ ਖਤਰਨਾਕ ਸੀ ਵੀ ਇਹ ਨਰਕਾਂ ਨੂੰ ਨਾ ਚਲਿਆ ਜਾਵੇ, ਦੁਬਾਰਾ ਜੰਮ ਕੇ ਨਾ ਆ ਜਾਵੇ, ਇਹ ਮੁਕਤ ਹੋਵੇ ਤਾਂ ਉਹਨਾਂ ਵਾਸਤੇ ਮੁਕਤੀ ਕੀ ਸੀ, ਇਹ ਸਵਰਗਾਂ ਵਿੱਚ ਚਲਿਆ ਜਾਵੇ। ਉਹਦੇ ਵਾਸਤੇ ਕਰਮ ਧਰਮ ਕਰਦੇ ਸੀ ਵੀ ਇਹ ਸਵਰਗਾਂ ਵਿੱਚ ਚਲਿਆ ਜਾਵੇ। ਮੈਂ ਕਿਸੇ ਮਹਾਂਪੁਰਖ ਤੋਂ ਸੁਣਿਆ ਸੀ ਵੀ ਇੱਕ ਰੱਬ ਦਾ ਪਿਆਰਾ ਕਹਿ ਰਿਹਾ ਸੀ, ਰੱਬਾ ਤੇਰੀ ਦੁਨੀਆ ਵਿੱਚ ਇੰਨਾ ਜ਼ੁਲਮ, ਕੀ ਤੇਰੇ ਕੋਲ ਸਾਰੇ ਬੁਰੇ ਹੀ ਬੰਦੇ ਨੇ, ਸੰਸਾਰ ਵਿੱਚ ਬੁਰਿਆਂ ਨੂੰ ਭੇਜਦਾ ਰਹੇਗਾ, ਤੇਰੇ ਕੋਲ ਚੰਗਾ ਬੰਦਾ ਕੋਈ ਨਹੀਂ, ਵੇਖ ਬੁਰਿਆਂ ਨੇ ਤੇਰੇ ਸੰਸਾਰ ਬਾਗ ਨੂੰ ਉਜਾੜ ਕੇ ਰੱਖ ਦਿੱਤਾ ਹੈ, ਕੀ ਸਾਰੇ ਬੂਟੇ ਪੁੱਟਣ ਵਾਲੇ ਭੇਜਦਾ ਰਹੇਗਾ ਕਿ ਕੋਈ ਪਾਣੀ ਪਾਉਣ ਵਾਲਾ ਵੀ ਭੇਜੇਗਾ। ਦੁਨੀਆਂ ਵਿੱਚ ਚੋਰੀ ਤਾਂ ਜ਼ਿਆਦਾ, ਚੋਰ ਬੜੇ ਨੇ, ਪਾਪ ਤਾਂ ਜ਼ਿਆਦਾ, ਪਾਪੀ ਬੜੇ ਨੇ। ਇਹ ਆਕਾਸ਼ ਬਾਣੀ ਦੁਆਰਾ ਕਹਿੰਦੇ ਰੱਬ ਨੇ ਆਖਿਆ ਤੇਰੀ ਕਿਰਪਾ ਨਾਲ ਹੀ ਸਭ ਕੁਝ ਹੋਇਆ। ਉਹ ਫਕੀਰ ਹੈਰਾਨ ਹੋ ਗਿਆ ਵੀ ਮੈਂ ਕੀ ਕੀਤਾ। ਕਹਿਣ ਲੱਗਾ ਵੇਖ ਜਦੋਂ ਬੰਦਾ ਸੰਸਾਰ ਵਿੱਚ ਆਇਆ ਤੇਰੀ ਸੰਗਤ ਕੀਤੀ, ਤੂੰ ਅਰਦਾਸ ਨਹੀਂ ਕੀਤੀ ਮਰਨ ਤੋਂ ਬਾਅਦ ਮੈਨੂੰ ਚਰਨਾਂ ਵਿੱਚ ਨਿਵਾਸ ਦੇ ਦਿਓ। ਕਿਹਦਾ ਕੀਤੀਆਂ? ਕਹਿੰਦਾ ਮੈਂ ਤੇਰੀ ਮੰਨ ਲਈ, ਮੈਂ ਚਰਨਾਂ ਨਿਵਾਸ ਦੇ ਦਿੱਤਾ। ਫਕੀਰ ਕਹਿੰਦਾ ਅੱਜ ਤੋਂ ਮੈਂ ਅਰਦਾਸ ਫਿਰ ਨਹੀਂ ਕਰਾਂਗਾ, ਅੱਜ ਤੋਂ ਅਰਦਾਸ ਕਰਾਂਗਾ ਵੀ ਚੰਗੇ ਬੰਦੇ ਨੂੰ ਆਉਂਦਿਆਂ ਹੀ ਚੋਲਾ ਦੇ ਕੇ ਨਵਾਂ ਸੰਸਾਰ 'ਚ ਘੱਲ ਦੇ ਅਤੇ ਬੁਰਿਆਂ ਨੂੰ ਕੋਲ ਰੱਖ ਲਾ, ਤੇਰੇ ਸੰਸਾਰ ਬਾਗ ਦੀ ਰੌਣਕ ਬਣੀ ਰਹੇ, ਉਜਾੜਨ ਵਾਲੇ ਨਾ ਇੱਥੇ ਆਉਣ। ਉਹਨੇ ਆਖਿਆ ਫਿਰ ਇੱਕ ਤੂੰ ਹੀ ਅਰਦਾਸ ਕਰ। ਫਕੀਰਾ ਜੰਮਣ ਮਰਨ ਦੁਖੀ ਨਹੀਂ, ਜ਼ਰੂਰੀ ਨਹੀਂ ਜੂਨਾ ਭੋਗਣੀ ਆਉਣਾ ਹੈ, ਜੰਮਣ ਮਰਨ ਪਰਉਪਕਾਰ ਵਾਸਤੇ ਵੀ ਹੈ, ਜਿਹਨੇ ਆਉਣਾ ਨੇ ਪਰਉਪਕਾਰ ਵਾਸਤੇ ਵੀ ਆਉਣਾ। ਜੇ ਚੋਲਾ ਨਹੀਂ ਮਿਲੇਗਾ ਤਾਂ ਪਰਉਪਕਾਰ ਕਿਸ ਤਰ੍ਹਾਂ ਕਰੇਗਾ? ਜੰਮਣ ਮਰਨ ਦੁਖੀ ਨਹੀਂ ਹੈ, ਪਰਉਪਕਾਰ ਵੀ ਹੈ। ਵੈਸੇ ਅਸੀਂ ਜਿਹਨੂੰ ਵੇਹਣੇ ਹਾਂ ਸਮਝਦੇ ਵੀ ਸ਼ਾਇਦ ਸਾਡੇ ਤਰ੍ਹਾਂ ਵੀ ਗੁਨਾਹ ਕਰਕੇ ਆਇਆ ਹੋਣਾ, ਇਹਨੇ ਕੋਈ ਫਕੀਰ ਚੋਰੀ ਕਰਦਾ ਸੀ ਸਜ਼ਾ ਹੁੰਦੀ ਸੀ ਅੰਦਰ ਵਾਜਾ, ਫਿਰ ਚੋਰੀ ਕਰ ਲੈਂਦਾ ਸੀ। ਜੱਜ ਤਜੀਰਾ ਪੁੱਛਦਾ ਸੰਤ ਜੀ ਚੋਰੀ ਕਿਉਂ ਕਰਦੇ ਹੋ? ਕਹਿੰਦੇ ਜੇਲ੍ਹ ਜਾਣ ਨੂੰ। ਜੇਲ੍ਹ ਕਿਉਂ ਜਾਂਦੇ ਹੋ? ਕਹਿੰਦੇ ਜੇਲ੍ਹਾਂ ਨੂੰ ਮੰਦਰ ਬਣਾਉਣ ਵਾਸਤੇ, ਵੀ ਜਿਹੜਾ ਬੰਦਾ ਨਿਕਲੇ ਉਹ ਗੁਣ ਛੱਡ ਕੇ ਅਤੇ ਗੁਣਾ ਗ੍ਰਹਿਣ ਕਰਕੇ ਬਾਹਰ ਆਵੇ। ਬੜਾ ਸੱਤ ਛੁਪਿਆ ਇਸ ਗੱਲ ਵਿੱਚ। ਅਸੀਂ ਵੀ ਸਮਝਦੇ ਜਿਹੜਾ ਸੰਸਾਰ ਵਿੱਚ ਆ ਗਿਆ ਨਾ ਉਹ ਕੀਤੇ ਗੁਨਾਹ ਭੋਗਣ ਆਇਆ, ਪਰ ਨਹੀਂ, ਪਰਉਪਕਾਰ ਵਾਸਤੇ ਵੀ ਆਉਣਾ ਹੈ। ਰੱਬ ਦੇ ਪਿਆਰੇ ਪਰਉਪਕਾਰ ਵਾਸਤੇ ਵੀ ਆਉਂਦੇ ਨੇ। ਹਿੰਦੂ ਧਰਮ ਜਿਹੜੇ ਨੇ ਇਹ ਪੁੰਨਾਂ ਅਤੇ ਪਾਪਾਂ ਦੀ ਬਹੁਤ ਗੱਲ ਕਰਦੇ ਨੇ, ਸਮਾਂ ਬੜਾ ਸੀਮਿਤ ਹੈ, ਮੈਂ ਅਰਥ ਵੀ ਲਾਉਣੇ ਨੇ। ਕਬੀਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੀ ਵਿਚਾਰ ਹੈ ਸਵਰਗਾਂ ਵਿੱਚ ਬੰਦਾ ਚਲਿਆ ਜਾਵੇ ਜਿੱਥੇ ਸੁੱਖ ਹੀ ਸੁੱਖ ਨੇ। ਸਵਰਗ ਦਾ ਕੀ ਮਤਲਬ ਹੈ? ਸੁੱਖ ਹੀ ਸੁੱਖ। ਔਰ ਨਰਕ ਦਾ ਕੀ ਮਤਲਬ ਹੈ? ਬੰਦਾ ਜਿੱਥੇ ਦੁਖੀ ਹੋਵੇ। ਚਾਨਕ ਨੇ ਬੜਾ ਸੋਹਣਾ ਇੱਕ ਸ਼ਬਦ ਲਿਖਿਆ, ਉਹ ਕਹਿੰਦੇ ਕੋਈ ਕੋਠੇ ਨਹੀਂ ਪੈ ਜਿੱਥੇ ਸਵਰਗਾਂ ਵਿੱਚ ਜਾਣਾ ਹੈ, ਤੇ ਨਰਕਾਂ ਦੀ ਵੀ ਕੋਈ ਕੋਠੜੀਆਂ ਨਹੀਂ ਬਣੀਆਂ ਜਿੱਥੇ ਤੁਹਾਨੂੰ ਅੰਦਰ ਉਤਾਰ ਦੇਣਾ, ਇੱਥੇ ਤੁਹਾਨੂੰ ਸਭ ਕੁਝ ਮਿਲਣਾ। ਉਹ ਕਹਿੰਦੇ ਆਗਿਆਕਾਰੀ ਪ੍ਰਭੂ ਹੋਏ ਅਰ ਮਿੱਠ ਬੋਲੀ ਨਾਰ ਹਨ ਆਪਣਾ ਸੰਤੋਖ ਮਨ ਇਹ ਚਾਰੇ ਸਵਰਗ ਸਮਾਨ। ਔਲਾਦ ਆਗਿਆਕਾਰ ਹੋਵੇ, ਮਾਂ ਪਿਓ ਦਾ ਬਚਨ ਮੰਨਣ ਵਾਲੀ ਹੋਵੇ ਤੇ ਮਾਂ ਪਿਓ ਦੀ ਜ਼ਿੰਦਗੀ ਵੱਧ ਜਾਂਦੀ ਹੈ। ਇਸਤਰੀ ਮਿੱਠ ਬੋਲਣੀ ਹੋਵੇ, ਵਰਤਣ ਯੋਗਾ ਧਨ ਹੋਵੇ, ਮਨ ਨੂੰ ਸੰਤੋਖ ਹੋਵੇ ਤੇ ਹੋਰ ਸਵਰਗ ਕਿਹੜਾ ਲੱਭਣਾ, ਇਹ ਸਵਰਗ ਹੀ ਹੈ। ਬੱਚੇ ਆਖੇ ਨਹੀਂ ਲੱਗਦੇ, ਇਸਤਰੀ ਮਿੱਠ ਬੋਲਦੀ ਨਹੀਂ, ਘਰ ਚ ਕਲੇਸ਼ ਹੈ, ਵਰਤਣ ਯੋਗਾ ਧਨ ਕੋਲ ਨਹੀਂ ਤੇ ਮਨ ਨੂੰ ਸੰਤੋਖ ਨਹੀਂ ਤੇ ਨਰਕ ਵੀ ਹੋਰ ਕਿਹੜਾ ਲੱਭਣਾ, ਘਰ ਹੀ ਨਰਕ ਬਣ ਜਾਂਦਾ, ਨਰਕ ਲੱਭਣ ਦੀ ਲੋੜ ਨਹੀਂ ਰਹਿ ਜਾਂਦੀ। ਕਬੀਰ ਸਾਹਿਬ ਕਹਿੰਦੇ ਸਾਰੀਆਂ ਵਿਚਾਰਾਂ ਛੱਡ ਦਿਓ, ਜ਼ਿੰਮੇਵਾਰੀ ਪਰਮਾਤਮਾ ਦੀ ਛੱਡ ਦਿਓ, ਮੈਂ ਤੇ ਨਹੀਂ ਡਰਦਾ, ਮੈਂ ਤੇ ਨਾ ਸੁਰਗ ਬਾਂਸ਼ ਨਾ ਬਾਂਛੀਏ ਤੇ ਡਰ ਗਏ ਨਾ ਨਰਕ ਨਿਵਾਸ, ਮੈਂ ਨਹੀਂ ਡਰਦਾ। ਪੁੱਛਿਆ ਫਿਰ ਤੁਸੀਂ ਕੀ ਕਰਦੇ ਹੋ,
ਹੋਣਾ ਹੈ ਸੋ ਹੋਈ ਹੈ ਮਨ ਹੀ ਨਾ ਕੀ ਜੈ ਆਸ।
ਮੈਂ ਤਾਂ ਪਰਮਾਤਮਾ ਨੂੰ ਆਹਨਾ ਪਰਮਾਤਮਾ ਜੋ ਹੋਣਾ ਨਾ ਕਰਮਾਂ ਅਨੁਸਾਰ ਹੋ ਜਾਣਾ ਤੇ ਤੂੰ ਕਰ ਦੇਣਾ, ਮੈਂ ਮਨ ਵਿੱਚ ਕੋਈ ਆਸਾ ਰੱਖੀ ਹੀ ਨਹੀਂ ਵੀ ਨਰਕਾਂ ਵਿੱਚ ਨਾ ਜਾਵਾਂ, ਮੈਨੂੰ ਸਵਰਗਾਂ ਦੀ ਪ੍ਰਾਪਤੀ ਹੋਵੇ ਜਾਂ ਆਹ ਹੋਵੇ, ਬਸ ਮੇਰਾ ਕੰਮ ਹੈ ਰੱਬ ਰੱਬ ਕਰਨਾ, ਪਰਮਾਤਮਾ ਦਾ ਨਾਮ ਜਪਣਾ, ਮੈਂ ਮਨ ਵਿੱਚ ਕੋਈ ਵੀ ਇੱਛਾ ਨਹੀਂ ਧਾਰਨ ਕਰਦਾ। ਕਬੀਰ ਸਾਹਿਬ ਨੇ ਇਸ ਤਰ੍ਹਾਂ ਆਖਿਆ ਤੇ ਪ੍ਰੇਮੀ ਕਹਿੰਦੇ ਫਿਰ ਕੀ ਕਰਨਾ ਚਾਹੀਦਾ, ਤੁਸੀਂ ਕੀ ਕਰਦੇ ਹੋ?
ਰਮਈਆ ਗੁਣ ਗਾਈਐ,
ਕਹਿੰਦੇ ਮੈਂ ਤਾਂ ਰਮਈਆ ਰਮੇ ਹੋਏ ਰਾਮ ਵਾਹਿਗੁਰੂ ਦੇ ਗੁਣ ਗਾਈ ਜਾਂਦਾ ਬਸ ਦਿਨ ਰਾਤ, ਤੁਸੀਂ ਵੀ ਰੱਬ ਦੇ ਗੁਣ ਗਾਈ ਜਾਓ, ਪਰਮਾਤਮਾ ਦੀ ਬੰਦਗੀ ਕਰੀ ਜਾਓ। ਕਿਉਂਕਿ ਨਰਕ ਤੇ ਸਵਰਗਾਂ ਦਾ ਜਿਹੜਾ ਡਰ ਦੇਣ ਵਾਲੇ ਨਾ ਬੜੀਆਂ ਐਸੀਆਂ ਗੱਲਾਂ ਕਰ ਦਿੰਦੇ ਸੀ ਬੰਦੇ ਨੂੰ ਡਰਾ ਦੇਣਾ, ਤੇ ਸਵਰਗਾਂ ਦੇ ਸੁੱਖ ਵਿਖਾਉਣੇ ਕਿ ਉੱਥੇ ਸ਼ਰਾਬ ਪੀਣ ਨੂੰ ਮਿਲਦੀ ਹੈ, ਆਹ ਮਿਲਦਾ, ਹੂਰਾ ਮਿਲਦੀਆਂ ਨੇ, ਐਸੀਆਂ ਗੱਲਾਂ ਸੁਣਾਉਂਦੇ ਸੀ ਸਵਰਗ ਦੀਆਂ। ਉਹ ਸਵਰਗ ਹੈ ਕਿ ਉਹ ਨਰਕ ਨੂੰ ਭੈੜਾ, ਜਿੱਥੇ ਸ਼ਰਾਬ ਮਿਲਦੀ ਹੈ ਉਹ ਸਵਰਗ ਕਿੱਦਾਂ ਹੋ ਸਕਦਾ, ਉਹ ਨਰਕ ਨਾਲੋਂ ਵੀ ਭੈੜਾ। ਤੇ ਨਰਕ ਦਾ ਡਰ ਦੇ ਕੇ ਲੋਕਾਂ ਨੂੰ ਲੁੱਟੀ ਜਾਣਾ ਸਾਰੀ ਦਿਹਾੜੀ, ਇਹੋ ਜਿਹੇ ਕੰਮ ਇਹ ਲੋਕ ਕਰਦੇ ਸੀ। ਤੇ ਕਹਿ ਰਹੇ ਨੇ ਭਾਈ ਅਸੀਂ ਤਾਂ ਡਰਦੇ ਨਹੀਂ ਤੇ ਨਾ ਇੱਛਾ ਕਰਦੇ ਹਾਂ ਸਵਰਗਾਂ ਦੀ, ਅਸੀਂ ਤਾਂ ਰਮਈਆ ਗੁਣ ਗਾਈਆ, ਅਸੀਂ ਰਮੇ ਹੋਏ ਰਾਮ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ।
ਜਾਤੇ ਪਾਈਐ ਪਰਮ ਨਿਧਾਨ,
ਜਾਤੇ ਕਹੀਏ ਜਿਸ ਕਰਕੇ ਅਸੀਂ ਪਰਮ ਨਿਧਾਨ ਪਰਮਾਤਮਾ ਨੂੰ ਪਾ ਲੈਂਦੇ ਹਾਂ। ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਫਿਰ ਤਾਂ ਸਵਰਗਾਂ ਦੀ ਕੋਈ ਇੱਛਾ ਹੀ ਨਹੀਂ, ਨਰਕਾਂ ਦਾ ਕੋਈ ਡਰ ਹੀ ਨਹੀਂ। ਜਦੋਂ ਪਰਮੇਸ਼ਰ ਮਿਲ ਗਿਆ ਤਾਂ ਫਿਰ ਕੋਈ ਡਰ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਹਜ਼ੂਰੀ ਵਿੱਚ ਨਿਤਾ ਨੰਦ ਬ੍ਰਾਹਮਣ ਕਥਾ ਕਰਦਾ ਹੁੰਦਾ ਸੀ ਗਰੜ ਪੁਰਾਣ ਦੀ, ਤੇ ਉਹਨੇ ਇੱਕ ਵਾਰ ਕਹਿ ਦਿੱਤਾ ਕਿ ਪ੍ਰਲੋਕ ਦਾ ਰਸਤਾ ਜਿਹੜਾ ਹੈ 86,000 ਯੋਜਨ ਹੈ, ਜਾਂਦਿਆਂ ਸਾਲ ਲੱਗਦਾ ਹੈ, ਸਵਰਗੀ ਨੂੰ ਸਵਰਗਾਂ ਦੇ ਜਾਣ ਵਾਲੇ ਨੂੰ ਸੋਨੇ ਦੀ ਪਾਲਕੀ 'ਚ ਬਿਠਾ ਖੜਦੇ ਨੇ ਤੇ ਪਾਪੀ ਨੂੰ ਲਹੂ ਪਾਕ ਦੀ ਨਦੀ ਦੇ ਵਿੱਚ ਗੋਤੇ ਦਿੰਦੇ ਖੜਦੇ ਨੇ। ਬਾਹਰ ਚਾਰ ਸਿੱਖ ਖਲੋਤੇ ਸੀ, ਉਹ ਗੱਲਾਂ ਕਰਨ ਲੱਗ ਪਏ, ਕਹਿੰਦੇ ਜਿਹੜੀ ਪੰਡਿਤ ਨੇ ਗੱਲ ਆਖੀ ਹੈ ਨਾ ਸਾਲ ਦੀ, ਮੈਂ ਗੁਰੂ ਦੀ ਕਿਰਪਾ ਨਾਲ ਜਾਣਾ ਹੋਵੇ ਨਾ ਤੇ ਚੌਂ ਪਹਿਰਾਂ ਜਾ ਸਕਦਾ। ਦੂਜੇ ਨੇ ਆਖਿਆ ਮੈਂ ਗੁਰੂ ਦੀ ਕਿਰਪਾ ਨਾਲ ਦੋ ਨਾ ਜਾ ਸਕਦਾ, ਚਾਰ ਦੇ ਬੜੇ ਕਿਨੇ ਕਿਹਾ, ਇੱਕ ਨਾ ਦੂਜੇ ਕਹਿੰਦੇ ਅੱਖ ਦੇ ਫਰਕ ਨਾ ਜਾ ਸਕਦਾ। ਪੰਡਿਤ ਨੇ ਸੁਣ ਕੇ ਗੁਰੂ ਕੋ ਰੋਸ ਕੀਤਾ, ਮਹਾਰਾਜ ਸਾਡੇ ਇਹ ਪ੍ਰਾਣ ਝੂਠੇ ਨੇ ਕਿ ਤੁਹਾਡੇ ਸਿੱਖ ਝੂਠੇ ਨੇ? ਗੁਰੂ ਕਹਿੰਦੇ ਕੀ ਹੋਇਆ? ਕਹਿੰਦੇ ਸਾਡਾ ਪ੍ਰਾਣ ਦਿਆ ਆਉਂਦਾ ਹੈ, ਤੁਹਾਡੇ ਸਿੱਖ ਆਹ ਗੱਲ ਆਉਂਦੇ ਨੇ। ਗੁਰੂ ਕਹਿੰਦੇ ਤੂੰ ਵੀ, ਤੇਰਾ ਪ੍ਰਾਣ ਵੀ ਸੱਚਾ ਤੇ ਸਿੱਖ ਵੀ ਸੱਚੇ ਨੇ। ਕਹਿੰਦਾ ਕਿਤਰਾ ਦੋ ਚੀਜ਼ਾਂ ਸੱਚਾ ਕਿਤਰਾ ਹੋ ਗਈਆਂ, ਹਨੇਰਾ ਵੀ ਹੈ ਚਾਨਣ ਵੀ ਹੈ, ਦੋ ਚੀਜ਼ਾਂ ਨਹੀਂ ਹੋ ਸਕਦੀ, ਜਾਂ ਤੁਹਾਡੇ ਸਿੱਖ ਸੱਚੇ ਨੇ ਜਾਂ ਮੇਰੇ ਪ੍ਰਾਣ ਸੱਚੇ ਨੇ। ਗੁਰੂ ਨੇ ਭਾਈ ਗੁਰਦਾਸ ਸਾਹਿਬ ਨੂੰ ਇਸ਼ਾਰਾ ਕੀਤਾ ਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਵੀ ਵੇਖ ਇਹ ਤੁਹਾਡੇ ਬਿਆਸ ਜੀ ਨੇ ਪ੍ਰਾਣ ਲਿਖੇ ਨੇ, ਉਹਨਾਂ ਨੇ ਪੁੰਨੀ ਤੇ ਪਾਪੀਆਂ ਦੀ ਗੱਲ ਇਹਦੇ ਵਿੱਚ ਦੱਸੀ ਹੈ, ਗੁਰਸਿੱਖਾਂ ਦੀ ਗੱਲ ਨਹੀਂ ਤੁਹਾਡੇ ਪ੍ਰਾਣ ਵਿੱਚ ਲਿਖੀ, ਉਹ ਤਾਂ ਪੁੰਨੀ ਪਾਪੀ ਆਖਣਾ ਹੈ। ਪਾਪੀ ਉਹਨਾਂ ਨੂੰ ਤਾਂ ਨਹੀਂ ਕਿਹਾ ਜਾਂਦਾ ਪਾਪ ਕਰਦੇ ਨਹੀਂ, ਤੇ ਪੁੰਨੀ ਇਸ ਕਰਕੇ ਕਿ ਜੇ ਪੁੰਨ ਕਰਦੇ ਨੇ ਅਬਲ ਤਾਂ ਕਰਦੇ ਨਹੀਂ, ਮਿੱਥ ਕੇ ਗਿਣ ਕੇ ਵਿਖਾਵੇ ਦਾ, ਸੁਤੇ ਸਿੱਧੀ ਹੁੰਦੇ ਨੇ ਚੰਗੇ ਸੁਭਾਅ ਦੇ। ਜੇ ਹੋ ਜਾਵੇ ਤਾਂ ਸੇਵਾ ਕਰਨ ਵਾਲੇ ਪੁੰਨ ਲੈ ਜਾਂਦੇ ਨੇ, ਨਿੰਦਿਆ ਕਰਨ ਵਾਲੇ ਪਾਪ ਲੈ ਜਾਂਦੇ ਨੇ। ਕਰੇ ਕੋਟ ਜੱਗੰਗ ਨਹੀਂ ਪੁੰਨ ਤੰਕੋ, ਹਣੇ ਕੋਟ ਵਿਪਰੰਗ ਨਹੀਂ ਪਾਪ ਤੰਕੋ, ਉਹਨਾਂ ਦੀ ਤਾਂ ਐਸੀ ਬਿਰਤੀ ਹੈ, ਇਸ ਕਰਕੇ ਪੁੰਨੀ ਪਾਪੀ ਨਹੀਂ ਕਹਿ ਜਾਂਦੇ। ਕਹਿੰਦਾ ਮੈਂ ਕਿਤਰਾ ਮੰਨਾਂ? ਗੁਰੂ ਕਹਿੰਦੇ 6 ਮਹੀਨੇ मूल मंत्र गुरमंत्र का अभ्यास कर करता रहा। जो चित निर्मल हो गया गुरु ने मेहर की निगाह न तकिया तो भी कह लगा महाराज मैं भी अख फरकण के ना ही जा सकता इन्ने समय के क्योंकि गुरु ने मेहर कर दी। गुरु जो मेहर की दृष्टि करते हैं ना फिर तत्काल ये चीजा प्राप्त होंदिया ने। गुरु नानक साहब तुरे जाते ना एक व्यापारी सौदा वेचता सी लूण तेल हल्दी। गुरु कहते इधर आ की वेचना कहता जी पिंडा च सौदा वेच के गुजारा करना है। गुरु कहते थले रख गठड़ी रख दी। गुरु ने पाइया का बट्टा हाथ में फड़ लिया बाकी बट्टिया हाथ लाया कहते किन्ने का बट्टा कहते एक सिर का दो का ताडे कर कमला जोड़ा पाइया का जेड़े गुरु ने बचन कह कवि संतोख सिंह ने गुर प्रताप सूरज ग्रंथ में लिखे ने। वो कहते सुन गुर कहे धन ए पाऊ जिन अपनों लग नाम धराऊ। यह पाइया का बट्टा बड़ा धनता के योग है जिन्हें अपने निका नाम धराया क्योंकि मोटा नाम धराइए गल उगण भारा। मैं वेख्या कई गोबिंद सिंह भी नाम रखाए ने नानक सिंह नाम रखाए ने नाम दा सेवा सिंह ते बाटी अपनी भी जूठी नहीं मांझदा नाम दा निहाल सिंह ते सदे रोंदा रहिंदा। नाम नाल ही गल बनन वाली गल ते करमां नाल बननी है अपने चंगे आचरण दे नाल बननी है। जे आचरण चंगा नहीं ते कुछ भी नहीं। सतगुरां ने मेहर की निगाह ना तकिया निहाल हो गया ते भाई बाला जी कहते महाराज ने ताड़ी संगत नहीं की सेवा नहीं की निहाल करता जी। गुरु कहते इहदे कोल तेल भी हैगा सी वट्टी भी हैगी सी बस अग लाउण दी देर प्रकाश करन वाला हो जाणा सी बस साडी दृष्टि रूपी अगली पई है ते प्रकाश करन लग पिया। ये गुरु की बख्शिश है गुरु की रहमत है गुरु की मेहर है। जिहदे वल मेहर की निगाह ना तक देंदे ने वो ते कृपा कर देंदे ने। वो इन्हां विचारां तो छुट जांदा है इन्हां धंधियां तो छुट जांदा है ये गलत विचार उहदे मन विचों निकल जांदे ने। एक परमेश्वर की बंदगी करदा है एक ते शाकर रहिंदा है एक ते चरणा दा ध्यान धारदा है जिस करके परम निधान परमेश्वर नूं पाउंदा है।
रहाओ
विश्राम दे के कथन करदे हन
क्या जप क्या तप संजमो क्या व्रत क्या इसनान।
अगली पंक्ति दा अर्थ नाल ही लगेगा कहिंदे जब लग जुगत ना जानिए भाओ भगत भगवान। जिन्ना चिर बंदे नूं इह जुगती नहीं ना आउंदी जब लग के जब तक ਇਹ ਜੁਗਤੀ ਨਹੀਂ ਮਿਲਦੀ ਕਿਹੜੀ ਭਾਓ ਭਗਤ ਭਗਵਾਨ ਉਸ ਭਗਵਾਨ ਪਰਮੇਸ਼ਰ ਦੀ ਭਾਉ ਕੀ ਪ੍ਰੇਮਾ ਭਗਤੀ ਕਰਨੀ ਨਹੀਂ ਨਾ ਆਉਂਦੀ ਨਹੀਂ ਬੰਦਗੀ ਕਰਦਾ ਕਿਆ ਜਪ ਉਹਦਾ ਜਪ ਕਿਸ ਅਰਥ ਹੈ ਕਿਸੇ ਅਰਥ ਨਹੀਂ। ਲੋਕ ਜਪ ਕੀ ਕਰਦੇ ਸੀ ਮੰਤਰ ਪੜ੍ਹਦੇ ਸੀ ਪੁੱਠੇ ਕੰਮਾਂ ਵਾਸਤੇ। ਮੁਰਦਾ ਸੜ ਰਿਹਾ ਹੈ ਤੇ ਇੱਕ ਫਕੀਰ ਜਾਪ ਕਰ ਰਿਹਾ ਹੈ ਕੀ ਕਰ ਰਿਹਾ ਮੁਕਤ ਹੋ ਜਾਵੇ ਨਹੀਂ ਉਹ ਜਾਪ ਕਰ ਰਿਹਾ ਇਹਦੀ ਆਤਮਾ ਮੇਰੇ ਵਸੀਕਾਰ ਹੋ ਜਾਵੇ ਤੇ ਪੁੱਠੇ ਕੰਮ ਕਰਾਵਾਂ ਲੋਕਾਂ ਨੂੰ ਤੰਗ ਕਰਾਂ। ਗੁਰੂ ਨੇ ਕਿਹਾ ਜਪ ਪ੍ਰਮਾਣ ਨਹੀਂ ਹੈ। ਗੁਰੂ ਨੇ ਕਿਹਾ ਜਪਣਾ ਹੈ ਤਾਂ ਪਰਮੇਸ਼ਰ ਦੇ ਨਾਮ ਨੂੰ ਜਪੋ। ਹੁਣ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਤਾਂ ਅਸਲੀ ਨਾਮ ਜਪ ਹੈ ਪਹਿਲੀ ਬਾਣੀ ਦਾ ਪਰ ਜਪਜੀ ਸਾਹਿਬ ਸਤਿਕਾਰ ਨਾਲ ਕਹਿੰਦੇ। ਗੁਰੂ ਨੇ ਕਿਹਾ ਜੇ ਜਪਣਾ ਹੈ ਤੇ ਮੂਲ ਮੰਤਰ ਨੂੰ ਜਪ ਜਪਜੀ ਸਾਹਿਬ ਦੀ ਬਾਣੀ ਨੂੰ ਜਪ। ਕਿੰਨਾ ਵੱਡਾ ਇਹਦਾ ਅਰਥ ਹੈ ਕਿੰਨਾ ਵੱਡਾ ਭਾਗ ਹੈ। ਇੱਕ ਦੀ ਗੱਲ ਹੀ ਤੁਰੀ ਜਾਂਦੀ ਹੈ ਇੱਕ ਕੈਸਾ ਹੈ ਓਅੰਕਾਰ ਹੈ ਉਹ ਕੈਸਾ ਹੈ ਸੱਚਾ ਹੈ ਨਾਮ ਪ੍ਰਸਿੱਧ ਹੈ ਕਰਤਾ ਸ੍ਰਿਸ਼ਟੀ ਦੇ ਕਰਨ ਵਾਲਾ ਪੁਰਖ ਪੂਰਨ ਹੈ ਨਿਰਭਉ ਹੈ ਵੈਰ ਸੇ ਰਹਿਤ ਹੈ ਅਕਾਲ ਸਰੂਪ ਹੈ ਜੂਨੀਆਂ ਤੋਂ ਰਹਿਤ ਹੈ ਸੁਤੇ ਪ੍ਰਕਾਸ਼ ਹੈ ਉਹ ਆਦ ਵਿੱਚ ਵੀ ਸੱਚ ਸੀ ਜੁਗਾਦ ਵਿੱਚ ਵੀ ਸੱਚ ਹੈ ਜੁਗਾਂ ਦੀ ਰਮਤਾ ਤੋਂ ਪਹਿਲਾਂ ਹੈ ਹੁਣ ਵੀ ਸੱਚ ਹੈ ਭੀ ਪਿੱਛੇ ਵੀ ਸੱਚ ਸੀ ਅਤੇ ਨਾਨਕ ਹੋਸੀ ਵੀ ਸੱਚ ਅੱਗੇ ਵੀ ਸੱਚ ਹੋ ਗਏ। ਉਸਦਾ ਜਾਪ ਕਰਨ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਨੇ ਪ੍ਰੇਰਿਆ ਤੇ ਅੱਗੇ ਕਹਿੰਦੇ ਕਿਆ ਤਪ ਉਹ ਤਪ ਕਿਸ ਅਰਥ ਹੈ ਧੂਣੀਆਂ ਤਾ ਲੈਣੀਆਂ ਸਰੀਰ ਨੂੰ ਤਾਈ ਜਾਣਾ। ਗੁਰੂ ਕਹਿੰਦੇ ਨੇ ਜੇ ਬੰਦਗੀ ਕਰੇਗਾ ਫਿਰ ਤੂੰ ਧੂਣੀਆਂ ਨਹੀਂ ਤਾਉਂਦਾ ਜੇ ਭਗਤੀ ਕਰੇਗਾ ਫਿਰ ਗੁਰੂ ਕੀ ਲੋਹ ਤੇ ਜਾ ਕੇ ਲੰਗਰ ਦੇ ਪ੍ਰਸ਼ਾਦੇ ਪਕਾਵੇਗਾ ਦਾਣਾ ਭਾਜਾ ਬਣਾਵੇਗਾ ਕਿਸੇ ਭੁੱਖੇ ਦਾ ਪੇਟ ਭਰੇਗਾ। ਐਵੇਂ ਨਜਾਇਜ਼ ਸਰੀਰ ਨੂੰ ਤੰਗ ਕਰਨਾ ਇਹ ਤਪ ਨਹੀਂ ਕਿਹਾ ਜਾਂਦਾ। ਇਹ ਸੰਜਮ ਫਲਾਣਾ ਨਹੀਂ ਖਾਣਾ ਆ ਨਹੀਂ ਖਾਣਾ ਰੱਬ ਦੇ ਪਿਆਰੋਂ ਅਚਿੰਤ ਮਿਲੇ ਸੋ ਪਾਏ ਉਹ ਛਕ ਲੈਂਦੇ ਨੇ ਇੱਛਾ ਨਹੀਂ ਕਰਦੇ। ਸ਼ਾਦਰ ਭੋਜਨ ਕੀ ਆਸ ਨਾ ਕਰਾਈ ਨਾ ਸ਼ਾਦਰ ਦੀ ਆਸ ਕਰਦੇ ਨੇ ਵਸਤਰ ਦੀ ਨਾ ਭੋਜਨ ਦੀ ਜੋ ਸੁਤੇ ਸਿੱਧ ਮਿਲ ਜਾਵੇ ਉਹਦੇ ਨਾਲ ਖਾ ਕੇ ਆਪਣਾ ਸਰੀਰ ਚਲਾਉਂਦੇ ਨੇ। ਰਸਨਾ ਦੇ ਸਵਾਦੀ ਨਹੀਂ ਹੁੰਦੇ। ਮੈਂ ਕਿਸੇ ਮਹਾਂਪੁਰਖ ਬਾਰੇ ਸੁਣਿਆ ਕਿ ਤੁਰਿਆ ਜਾ ਰਿਹਾ ਸੀ ਮਠਿਆਈ ਦੀ ਦਿਖਾਣ ਸੀ ਵੇਖ ਕੇ ਚਿੱਤ ਘਰ ਆਇਆ ਵੀ ਮਠਿਆਈ ਖਾਵਾਂ। ਅੱਗੇ ਹੋਇਆ ਦੁਕਾਨਦਾਰ ਵੀ ਸਮਝ ਗਿਆ ਪਰ ਜੇਬ ਚ ਪੈਸਾ ਕੋਈ ਨੀ ਸੀ ਮੁੜ ਆਇਆ। ਦੁਕਾਨਦਾਰ ਕਹਿੰਦਾ ਮਹਾਂਪੁਰਖੋ ਕੀ ਗੱਲ ਮਠਿਆਈ ਨੀ ਖਾਣੀ? ਉਹ ਕਹਿੰਦੇ ਨਹੀਂ। ਕੋਈ ਨੀ ਪੈਸੇ ਫੇਰ ਦੇ ਦਿਓ ਮੈਂ ਉਧਾਰ ਕਰ ਲੈਂਦਾ। ਉਹ ਕਹਿੰਦਾ ਨਹੀਂ। ਕਿਉਂ? ਕਹਿੰਦੇ ਆਪਣੇ ਮਨ ਨਾਲ ਹੀ ਉਧਾਰ ਕਰ ਲਿਆ, ਤੇਰੇ ਨਾਲ ਉਧਾਰ ਕੀ ਕਰਨਾ। ਮਨ ਨੂੰ ਸਮਝਾਇਆ ਅੱਗੇ ਵੀ ਕਿਤੇ ਆ ਕੇ ਮੰਗਾ ਨਾ ਮਠਿਆਈ ਉਧਾਰ ਦੇ ਦੇ, ਤੇ ਮੈਨੂੰ ਚੇਤਾ ਕਰਾ ਦੀ ਮਨ ਨਾਲ ਹੀ ਉਧਾਰ ਕਰ ਲਓ, ਮੇਰੇ ਨਾਲ ਉਧਾਰ ਨਾ ਕਰੋ, ਕਿਉਂਕਿ ਮਨ ਨੂੰ ਸਮਝਾ ਕੇ ਰੱਖਦੇ ਨੇ। ਉਹ ਕਹਿੰਦੇ ਨੇ ਕਿੱਕਰਾਂ ਦੀਆਂ ਲੱਕੜਾਂ ਨਾਲ ਤੰਦੂਰ ਤਪਦਾ ਹੈ ਤੇ ਚੰਦਰ ਕਾਹਨੂੰ ਫੂਕਣਾ ਹੈ? ਜਿਹੜੀ ਮਾਈ ਚੰਦਰ ਫੂਕ ਕੇ ਵੀ ਮੈਂ ਰੋਟੀਆਂ ਲਾਉਣ ਲੱਗੀ ਹਾਂ, ਉਹਨੂੰ ਕੀ ਆਗੂ ਕਮਲਾ ਹੀ ਆਗੂ ਨਾ ਕੋਈ। ਢਿੱਡ ਨੂੰ ਝੁਲਕਾ ਦੇਣਾ ਹੈ, ਢਿੱਡ ਨੂੰ ਤਪਣਾ ਹੈ, ਤੇ ਜੇ ਸੂਕਸ਼ਮ ਭੋਜਨ ਨਾਲੇ ਤਪ ਜਾਂਦਾ ਹੈ ਤੇ ਐਵੇਂ ਚੰਦਰ ਫੂਕੀ ਜਾਣਾ, ਖਾ ਖਾ ਕੇ ਬਿਮਾਰ ਹੋ ਜਾਣਾ, ਤੇ ਕਿਸੇ ਅਰਥ ਨਹੀਂ ਹੈ। ਕਿਆ ਸੰਜਮੋ? ਇਹੋ ਜਿਹਾ ਸੰਜਮ ਕਿਸ ਅਰਥ ਹੈ? ਕਿਸੇ ਅਰਥ ਨਹੀਂ। ਕਿਆ ਵਰਤ? ਵਰਤ ਕਿਸ ਅਰਥ ਹੈ? ਗੁਰਮਤ ਵਿੱਚ ਵਰਤ ਪਤਾ ਕੀ ਹੈ? ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾਣਾ ਤੇ ਥੋੜਾ ਸੌਣਾ, ਥੋੜਾ ਬੋਲਣਾ, ਇਹਨੂੰ ਕਹਿੰਦੇ ਗੁਰਮਤ ਦਾ ਵਰਤ। ਤੇ ਜਿਹੜੇ ਆ ਵਰਤ ਰੱਖਦੇ ਸਾਡੇ ਸਿੱਖਾਂ 'ਚ ਬਿਮਾਰੀ ਚੱਲ ਪਈ ਵੈਸੇ, ਇੱਥੇ ਤੇ ਮੈਨੂੰ ਪਤਾ ਨਹੀਂ ਡੀਆਂ ਭੈਣਾਂ ਰੱਖਦੀਆਂ ਨੇ, ਤੇ ਇਹ ਜਿਹੜੇ ਵਰਤ ਰੱਖਦੇ ਆ ਨਾ, ਰੋਟੀ ਨਹੀਂ ਖਾਂਦੇ ਸਬਜ਼ੀ, ਭਾਵੇਂ 15 ਜਾਣੇ ਇੱਕ ਜਣਾ ਖਾ ਜਾਵੇ, 5-5 ਕਿਲੋ ਸੇਤ ਕਪਲਾ ਗਾਂ ਦਾ ਦੁੱਧ ਪੀ ਜਾਵੇ, ਉਹਨੂੰ ਰੋਟੀ ਖਾਣ ਦੀ ਕੀ ਲੋੜ ਹੈ? ਕੋਈ ਲੋੜ ਨਹੀਂ। ਕਿਸੇ ਨੇ ਬੜਾ ਮਖੌਲ ਕੀਤਾ, ਕਵੀ ਨੇ, ਉਹਨੇ ਕਿਹਾ ਅੰਬ 125 ਚੂਪ 700 ਪੇੜੇ ਖਾਏ, ਖੱਖੜੀਆਂ ਕਈ ਹਜ਼ਾਰ ਖੀਰਿਆਂ ਦੇ ਖੇਤ ਮਕਾਏ, ਦਹੀਂ ਕਟੋਰੇ 4 ਘੜੇ ਤੋਂ ਰਸ ਕੇ ਪੀਏ, ਮਠਿਆਈ ਕਉਂਚੇ 4 700 ਪੇੜੇ ਲਈਏ, ਵਰਤ ਪਇਓ ਇਕਾਦਸੀ, ਚੁੱਪ ਕਰਕੇ ਸੌ ਜਾਓ ਭੋਰ ਹੋਵੇਗੀ ਦੁਆਦਸੀ। ਇੰਨਾ ਕੁਝ ਖਾ ਕੇ ਚੁੱਪ ਕਰਕੇ ਸੌ ਜਾਓ, ਸਵੇਰੇ ਵਰਤ ਖੋਲਾਂਗੇ ਜੇ ਕਸਰ ਹੈਗੀ। ਇਹ ਵਰਤ ਗੁਰਮਤ ਵਿੱਚ ਪ੍ਰਵਾਨ ਨਹੀਂ, ਇਹੋ ਜਿਹੇ ਲੋਕ ਵਰਤ ਰੱਖਦੇ ਨੇ। ਕਹਿੰਦੇ ਕਿਸ ਅਰਥ ਹੈ? ਤੇ ਇਸ਼ਨਾਨ, ਇਸ਼ਨਾਨ ਕਰਨ ਤੇ ਤੀਰਥਾਂ ਤੇ ਚਲੇ ਗਿਆ, ਪਰ ਨਾਵਨ ਚੱਲੇ ਤੀਰਥੀ ਮਨ ਖੋਟੇ ਤਦ ਚੋਰ, ਮਨ ਵਿੱਚ ਖੋਟ ਹੈ ਤੇ ਸਰੀਰ ਨਾਲ ਚੋਰੀ ਕਰਦੇ ਨੇ, ਉਹ ਕਿਸੇ ਅਰਥ ਨਹੀਂ ਹੈ, ਕਿਸੇ ਲੇਖੇ ਵਿੱਚ ਨਹੀਂ ਹੈ। ਤੁਲਸੀਦਾਸ ਵੀ ਚਲੇ ਗਿਆ ਸੀ, ਪਾਕਿਸਤਾਨ ਜਥਿਆਂ ਦੀਆਂ ਡਿਊਟੀਆਂ ਲੱਗਦੀਆਂ, ਸ਼੍ਰੋਮਣੀ ਕਮੇਟੀ ਲਾਉਂਦੀ, ਮਹਾਂਪੁਰਖ ਜਾਂਦੇ ਨੇ, ਸ਼੍ਰੋਮਣੀ ਕਮੇਟੀ ਖੜਦੀ ਉਹਨਾਂ ਨੂੰ, ਇੱਥੋਂ ਲੋਈਆਂ ਲੈ ਜਾਂਦੇ ਨੇ ਧਾਰੀਵਾਲ ਦੀਆਂ, ਤੇ ਹੁਣ ਠੱਗੀ ਮਾਰਦੇ ਹੋ ਗਏ ਨਾ, ਸਸਤੀਆਂ ਲਾ ਕੇ ਧਾਰੀਵਾਲ ਦੀ ਆ ਕੇ ਵੇਚ ਕੇ ਪੈਸੇ ਨੇ, ਉਹਨਾਂ ਪਤਾ ਲੱਗ ਗਿਆ ਉਹ 100-100 ਗਾਲ ਕੱਢਦੇ ਨੇ, ਵੀ ਇਹੋ ਜਿਹਾ ਕੰਮ ਕਰਦੇ ਨੇ। ਤੁਲਸੀਦਾਸ ਤੀਰਥਾ ਜੀ ਯਾਤਰਾ ਕਰਨ ਚਲੇ ਗਿਆ ਤੇ ਮੂਰਤੀਆਂ ਸਸਤੀਆਂ ਵੇਖ ਕੇ ਲੈ ਲਈਆਂ, ਵੀ ਉੱਥੇ ਮਹਿੰਗੀਆਂ ਵੇਚ ਦਿਆਂਗੇ, ਮਗਰ ਉਹ ਭਗਵਾਨ ਰੱਬ ਦੇ ਰੂਪ ਜਾ ਕੇ, ਕਹਿੰਦੇ ਸੰਤ ਕਿੱਥੇ ਗਏ ਨੇ ਕਿਤੇ ਯਾਤਰਾ ਕਰਨ? ਕਹਿੰਦੇ ਨਾ, ਉਹ ਤਾਂ ਸੌਦਾ ਖਰੀਦਣ ਗਏ ਨੇ। ਜਦੋਂ ਆਇਆ ਪੁੱਛਿਆ ਮਗਰੋਂ ਕੋਈ ਆਇਆ, ਕਹਿੰਦੇ ਇੱਕ ਬਜ਼ੁਰਗ ਆਇਆ ਸੀ, ਕਹਿੰਦਾ ਸੀ ਕਿੱਥੇ ਨੇ ਸੰਤ? ਅਸੀਂ ਕਿਹਾ ਯਾਤਰਾ ਕਰਨ ਗਿਆ, ਤੀਰਥ ਇਸ਼ਨਾਨ ਕਰਨ ਗਿਆ। ਉਹ ਕਹਿੰਦੇ ਨੇ ਸੌਦਾ ਕਰਨ ਗਏ ਨੇ। ਕਹਿੰਦੇ ਵਾਕਿਆ ਮੈਂ ਤਾਂ ਸੌਦਾ ਲੈਣ ਗਿਆ। ਫਿਰ ਚਲੇ ਗਏ, ਉਹ ਫਿਰ ਪੁੱਛਦਾ ਕਿੱਥੇ ਨੇ? ਕਹਿੰਦੇ ਜੀ ਯਾਤਰਾ ਗਏ ਨੇ। ਕਹਿੰਦੇ ਜੀ ਸੌਦਾ ਵਾਪਸ ਕਰਨ ਗਏ ਨੇ। ਤੀਜੀ ਵਾਰ ਆਇਆ ਪੁੱਛਿਆ ਕਿੱਥੇ ਨੇ? ਕਹਿੰਦੇ ਤੀਰਥ ਯਾਰ। ਕਹਿੰਦੇ ਹਾਂ ਹੁਣ ਤੀਰਥ ਯਾਤਰਾ ਗਏ ਨੇ। ਨਾਲੇ ਬਾਬਾ ਜੀ ਦੇ ਦਰਸ਼ਨ ਵਿਗੜਦਾ ਸੌਦਾ, ਦੋ ਗੱਲਾਂ ਤੇ ਨਹੀਂ ਬਾਰਾਂ ਖਾਂਦੀਆਂ। ਜੇ ਤੀਰਥ ਤੇ ਜਾਣਾ ਹੈ ਤੇ ਫਿਰ ਨਿਰਇੱਛੁਕ ਹੋ ਕੇ ਜਾਣਾ ਚਾਹੀਦਾ। ਤੇ ਸਤ ਸੰਗਤ ਵੀ ਤੀਰਥ ਹੈ। ਕਬੀਰ ਸਾਹਿਬ ਕਹਿੰਦੇ ਸਾਧੂ ਕੋ ਮਿਲਣਾ ਚਾਹੀਏ, ਸਾਥ ਨਾ ਲੀਜੇ ਕੋਈ, ਕੋਈ ਮਨ ਵਿੱਚ ਫੁਰਨਾ ਨਹੀਂ, ਕੋਈ ਵਿਚਾਰ ਨਹੀਂ ਰਹਿਣੀ ਚਾਹੀਦੀ। ਉਹ ਕਿਸ ਕੰਮ ਹੈ ਇਸ਼ਨਾਨ ਜਿਹਦੇ ਨਾਲ ਨਾਮ ਨਹੀਂ ਜੁੜਦਾ? ਵਾ ਜਪ ਤਪ ਸੰਜਮ ਵਰਤ ਕਿਰਿਆ ਇਸ਼ਨਾਨ ਇਹ ਜੀਰੋ ਨੇ। ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਸੀ, ਜੇ ਏਕਾ ਲੱਗ ਜਾਵੇ ਤੇ 10 ਗੁਣਾ ਵੱਧਦਾ, ਜਿੰਨੇ ਸਿਫਰ ਲਾਓ, ਤੇ ਜੇ ਏਕਾ ਨਾ ਲਾਓ ਆਰੰਭ ਵਿੱਚ ਤੇ ਸਿਫਰਾਂ ਦੀ ਕੋਈ ਗਿਣਤੀ ਨਹੀਂ, ਇਹ ਸਾਰੇ ਸਿਫਰ ਨੇ। ਜੇ ਬੰਦਗੀ ਕਰ ਲਵੇ ਵਾਹਿਗੁਰੂ ਦੀ ਤਾਂ ਪਿਆਰਿਓ ਜਾਣ ਲੈਣਾ ਕਰੋ, ਸਾਰੇ ਸਫਰੇ ਹੋ ਜਾਂਦੇ ਨੇ।
ਸੰਪੈ ਦੇਖਣਾ ਹਰਖੀਐ ਬਿਪਤ ਦੇਖਣਾ ਰੋਏ।
ਬਹੁਤੀ ਮਾਇਆ ਆ ਜੇ ਤੇ ਦੇਖ ਕੇ ਬਹੁਤਾ ਹੱਸਿਆ ਨਾ ਕਰੋ, ਬਹੁਤੇ ਖੁਸ਼ ਨਾ ਹੋਇਆ ਕਰੋ, ਤੇ ਬਹੁਤੀ ਬਿਪਤਾ ਪੈ ਜਾਵੇ ਤੇ ਰੋਇਆ ਨਾ ਕਰੋ। ਭਾਵ ਦੁੱਖ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖਿਆ ਕਰੋ, ਕਿਉਂਕਿ ਹਰਖੰਗ ਤਾਂ ਸੋਗੰ। ਜੇ ਖੁਸ਼ੀ ਹੈ ਤੇ ਗਮੀ ਵੀ ਜ਼ਿੰਦਗੀ ਵਿੱਚ ਜ਼ਰੂਰ ਆਉਂਦੀ ਹੈ। ਉੱਚਣ ਤਾਂ ਨੀਚਣ, ਜੇ ਕੋਈ ਉੱਚਾ ਜ਼ਿਆਦਾ ਤੇ ਉਹ ਨੀਵਾਂ ਵੀ ਹੋਵੇਗਾ। ਉੱਚਾ ਚੜ੍ਹੇ ਸੋ ਪਵੇ ਪਿਆਲਾ। ਇਹ ਸੰਸਾਰ ਵਿੱਚ ਦੁੱਖ ਸੁੱਖ ਜਿਹੜੇ ਨੇ ਆਉਂਦੇ ਨੇ, ਇਸ ਕਰਕੇ ਬਹੁਤੀ ਮਾਇਆ ਵੇਖ ਕੇ, ਸੰਪਦਾ ਵੇਖ ਕੇ ਖੁਸ਼ ਨਾ ਹੋ ਤੇ ਬਿਪਤਾ ਵੇਖ ਕੇ ਰੋ ਨਾ।
ਜਿਉਂ ਸੰਪੈ ਤਿਉਂ ਬਿਪਤ ਹੈ, ਬਿਦ ਨਹੀਂ ਰਚਿਆ ਸੋ ਹੋਏ।
ਜਿਸ ਤਰ੍ਹਾਂ ਸੰਪਦਾ ਆਈ ਸੀ ਨਾ ਤੇ ਚਲੇ ਗਈ ਹੈ, ਵੈ ਸੋਮ ਦੀ ਤਾਂ ਪ੍ਰਾਣ ਲੈ ਜਾਂਦੀ, ਜਾਏ ਤਾਂ ਪ੍ਰਾਣ ਸਮੇਤ। ਇਸੇ ਤਰ੍ਹਾਂ ਬਿਪਤ ਹੈ, ਬਿਪਤਾ ਵੀ ਤੇਰੀ ਚਲੀ ਜਾਵੇਗੀ, ਚਿੰਤਾ ਨਾ ਕਰਿਆ। ਜੇ ਸੰਪਦਾ ਨਹੀਂ ਰਹੀ ਤੇ ਬਿਪਤਾ ਵੀ ਨਹੀਂ ਰਹਿਣੀ, ਕਿਉਂਕਿ ਆਉਣ ਜਾਣ ਵਾਲੀਆਂ ਚੀਜ਼ਾਂ, ਖੁਸ਼ੀ ਵੀ ਆਉਂਦੀ ਹੈ, ਖੁਸ਼ੀ ਜਾਂਦੀ ਵੀ ਹੈ, ਗਮੀ ਆਉਂਦੀ ਹੈ। ਬਿਦ ਨੇ ਰਚਿਆ, ਬਿਦ ਨਾਮ ਹੈ ਵਧਾਤੇ ਖਰਬਰ ਦਾ ਤੇ ਵਾਹਿਗੁਰੂ ਦਾ। ਉਹਨੇ ਜੋ ਰਚਿਆ ਨਾ, ਜੋ ਉਹਨੇ ਲਿਖ ਦਿੱਤਾ, ਜੋ ਕਿਸ ਲੇਖ ਲਿਖਿਓ ਵਿਧਨਾ ਸੋਈ ਪਾਈਅਤ ਮਿਸਰ ਜੂ ਸੋਕ ਨਿਵਾਰੋ, ਉਹ ਹੋ ਕੇ ਰਵੇਗਾ, ਉਹਦੇ ਤੋਂ ਅਸੀਂ ਬਚ ਨਹੀਂ ਸਕਦੇ। ਪਰਾਰਬਧ ਅਨੁਸਾਰ ਹੀ ਦੁੱਖ ਸੁੱਖ ਮਿਲਦਾ ਹੈ, ਕਿਉਂਕਿ ਸੁੱਖ ਦੁੱਖ ਪੂਰਵ ਜਨਮ ਕੇ ਕੀਏ, ਗੁਰੂ ਸਾਹਿਬ ਕਹਿੰਦੇ ਨੇ। ਇਹ ਸੁੱਖ ਦੁੱਖ ਜਿਹੜੇ ਮਿਲਣੇ ਪੂਰਵਲੇ ਜਨਮਾਂ ਦੇ ਕੀਤੇ ਦਾ ਫਲ ਮਿਲ ਰਿਹਾ। ਕਹਿੰਦੇ ਸਾਨੂੰ ਕਿਤਨਾ ਪਤਾ, ਕਹਿੰਦੇ ਸੋ ਜਾਣੇ ਜਿਣ ਦਾਤੇ ਦੀਏ, ਉਹ ਦਾਤਾ ਹੀ ਜਾਣਦਾ ਹੈ ਜਿਹਨੇ ਕਰਮਾਂ ਅਨੁਸਾਰ ਤੁਹਾਨੂੰ ਫਲ ਦੇਣਾ ਕੀਤਾ ਹੈ।
ਕਹੇ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ।
ਕਬੀਰ ਸਾਹਿਬ ਕਹਿੰਦੇ ਮੈਂ ਹੁਣ ਜਾਣ ਗਿਆ ਹਾਂ, ਜੋ ਸੰਤਾਂ ਦੇ ਹਿਰਦੇ ਵਿੱਚ ਹੈ ਨਾ, ਉਹ ਸੰਤਾਂ ਨੇ ਕਿਰਪਾ ਕਰਕੇ ਮੈਨੂੰ ਵੀ ਦੇ ਦਿੱਤਾ ਤੇ ਮੈਂ ਸਮਝ ਗਿਆ ਹਾਂ।
ਸੇਵਕ ਸੋ ਸੇਵਾ ਭਲੇ ਜੇ ਘੱਟ ਬਸੈ ਮੁਰਾਰ।
ਕਹਿੰਦੇ ਸੇਵਕ ਉਹ ਭਲਾ ਹੈ ਤੇ ਉਹ ਸੇਵਕ ਦੀ ਉਹ ਚੰਗੀ ਸੇਵਾ ਹੈ ਜਿਹਦੇ ਹਿਰਦੇ ਘੱਟ ਦੇ ਅੰਦਰ, ਹਿਰਦੇ ਦੇ ਅੰਦਰ ਮੁਰਾਰੀ ਪਰਮਾਤਮਾ ਦਾ ਨਾਮ ਵਸ ਜਾਵੇ, ਕਿਉਂਕਿ ਸੇਵਾ ਉਹ ਪ੍ਰਵਾਨ ਹੁੰਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ, ਸਾਰੇ ਪਾਪ ਫਿਰ ਨਾਸ ਹੋ ਜਾਂਦੇ ਨੇ। ਉਹ ਸੇਵਕ ਦੀ ਸੇਵਾ ਥਾਂ ਪੈ ਜਾਂਦੀ ਹੈ, ਉਹ ਸੇਵਕ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਉਹ ਸੇਵਾਦਾਰ ਨੂੰ ਵਡਿਆਈਆਂ ਮਿਲਦੀਆਂ ਨੇ। ਸਾਡੇ ਜਿੰਨੇ ਗੁਰੂ ਹੋਏ ਨੇ ਸੇਵਾ ਕਰਕੇ ਇਸ ਪਦ ਦੀ ਪ੍ਰਾਪਤੀ ਕੀਤੀ, ਪਹਿਲਾਂ ਸੇਵਕ ਸੀ, ਫਿਰ ਪ੍ਰਸੰਨ ਹੋ ਕੇ ਗੁਰੂ ਨੇ ਬਲ ਦੇ ਕੇ ਆਪਣੇ ਵਰਗਾ ਕਰ ਲਿਆ, ਭਾਈ ਲਹਿਣੇ ਨੂੰ ਅੰਗਾਂ ਨਾਲ ਲਾ ਕੇ ਅੰਗਦ ਕਰ ਲਿਆ, ਆਪਣੇ ਵਿੱਚ ਅਭੇਦ ਕਰ ਲਿਆ। ਇਸ ਕਰਕੇ ਸੇਵਾ ਉਹ ਪ੍ਰਵਾਨ ਹੈ ਜਿਹੜੀ ਸੱਚੇ ਪਾਤਸ਼ਾਹ ਦੇ ਦਰ ਤੇ ਭਾ ਜਾਵੇ, ਤੇ ਜੇ ਸੇਵਾ ਕਰਕੇ ਮੁਰਾਰੀ ਪਰਮਾਤਮਾ ਹਿਰਦੇ ਵਿੱਚ ਵਸ ਜਾਵੇ। ਗੁਰੂ ਰਹਿਮਤ ਕਰੇ ਅਸੀਂ ਬੰਦਗੀ ਕਰੀਏ, ਸੇਵਾ ਕਰੀਏ, ਹਿਰਦੇ ਅੰਦਰ ਪਰਮਾਤਮਾ ਨੂੰ ਵਸਾਈਏ, ਮੰਗ ਨਾ ਕਰੀਏ ਫਲ ਦੀ, ਫਲ ਉਹਨੇ ਦੇਣਾ ਹੈ। ਸ਼ੁਭ ਕਰਮ ਕਰੋਗੇ ਤੇ ਸ਼ੁਭ ਫਲ ਆਪੇ ਮਿਲੇਗਾ, ਮਾੜੇ ਕੰਮ ਕਰਾਂਗੇ ਵੈਸੇ ਬੰਦਾ ਸੁਤੰਤਰ ਹੈ, ਪਾਪ ਕਰਨ ਨੂੰ ਸੁਤੰਤਰ ਹੈ, ਪਾਪ ਮੈਂ ਕਰਾਂ ਭੋਗੇ ਹੋਰ ਕੋਈ, ਪਰ ਨਹੀਂ ਜਿਹੋ ਜਿਹੇ ਕਰਮ ਕਰੇਗਾ ਫਲ ਉਹੋ ਜਿਹਾ ਮਿਲਣਾ ਹੈ। ਇਸ ਕਰਕੇ ਵਾਹਿਗੁਰੂ ਦੀ ਬੰਦਗੀ ਕਰੋ, ਸੇਵਾ ਕਰੋ, ਹਿਰਦੇ ਵਿੱਚ ਮੁਰਾਰੀ ਨੂੰ ਪ੍ਰਗਟ ਕਰੋ, ਕਿਸੇ ਫਲ ਦੀ ਇੱਛਾ ਨਾ ਰੱਖੋ, ਪਰਮਾਤਮਾ ਆਪ ਹੀ ਸਾਰੇ ਸੁੱਖਾਂ ਦੇ ਖਜ਼ਾਨੇ ਤੁਹਾਨੂੰ ਬਖਸ਼ੇਗਾ। ਵਿਚਾਰਾਂ ਕਰਦਿਆਂ ਹਰੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਦੇ। ਉਹ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸੁਮੇਲ, ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਬਾਣੀ ਨੂੰ ਮੱਥਾ ਟੇਕਿਆ ਹੈ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ। ਆਓ ਜੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਕਹੇ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ ਜੇ ਘੱਟ ਬਸੈ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।